गुरु नानक अंगद गुरु अमरदास पद बंद रामदास अर्जन गुरु बरसिरी हर गोविंद हर राई हर कृष्ण गुर तेग बहादुर चंद दसवें गोविंद सिंह गुर नमो चरण अरविंद जिसमें अमृत ज्ञान है माणक भगत विराग गुरु ग्रंथ साहिब उद्धत बंदों कर अनुराग श्री गुरु शब्द कमाई जिन जीते पंच विकार तिन संतन को बंदना सिर चरणन पर तार एकंकारा सतगुरु तेह प्रसाद सच होए वाहे गुरु जी की फते बिघन विनाशन सोए वाहे गुरु जी की फतेह बिघन विनाशन सोए
सतनाम श्री वाहे गुरु साहिब जी सुन सतगुर ने सब समझाए हम जानत हैं जो कह सगाए पर्दा वस्त्र जो मेरो गयो उन गौर सु मुझ प्राप्त पयो सुन सतगुर ने सब समझाए
वाहे गुरु जी का खालसा वाहे गुरु जी की फतेह। साहिबे आलम ज्ञान स्वरूप चवर छतर तखत दे मालिक जुगो जुग अटल धन धन आदि सतगुरु श्री गुरु ग्रंथ साहिब महाराज जियां दी अपार बख्शिश हो रही है। संध्या दे समय दे सुंदर दीवान सज रहे ने सजे हुए दीवाना अंदर सतगुरां दी अमृतमय बाणी दा नितनेम तुरकी बाणी दा हर जस कीर्तन वड भागी सिख संगतां ने हाजरी भरदिया होया सरवण कीता है। उपरंत समा होया जो इस अस्थान ते सतगुरु पातशाह जियां दे पावन पवित्र जीवन दी लड़ीवार गुर इतिहास दी कथा चल रही है। सतगुरां दे पावन पवित्र जीवन नूं सरवण करन लई सिख पंथ दे महान विद्वान महाकवि भाई संतोख सिंह साहिब जियां दी इस महान रचना विच्चों आपां लड़ीवार इह प्रसंग सरवण करदे हां। श्री गुर प्रताप सूरज प्रकाश ग्रंथ दी पहली रास दा इह 60 नंबर अध्याय आपां सरवण कर रहे हां। इस अमृत कथा नूं क्रम क्रम अनुसार सरवण करदे हां। आपां पिछले समें च सरवण कर चुके हां। ਕਿ ਧੰਨ ਗੁਰੂ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਵਿਰਾਜਮਾਨ ਹਨ। ਅਨੇਕਾਂ ਸਿੱਖ ਸੰਗਤਾਂ, ਅਨੇਕਾਂ ਜਗਿਆਸੂ, ਦੁਖੀ ਅਤੇ ਦਰਦਮੰਦ ਸਤਿਗੁਰਾਂ ਦੀ ਸ਼ਰਣ ਵਿੱਚ ਆ ਕੇ ਅਨੰਤ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਨ। ਸ਼੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ ਇੱਕ ਐਸਾ ਵਿਅਕਤੀ ਆਇਆ ਹੈ ਜੋ ਸਰੀਰ ਕਰਕੇ ਔਰ ਮਨ ਕਰਕੇ ਬੜਾ ਦੁਖੀ ਹੈ। ਉਸ ਦੇ ਸਰੀਰ ਨੂੰ ਕੋੜ ਹੋਇਆ ਔਰ ਸਰੀਰ ਦੀ ਹਾਲਤ ਐਸੀ ਹੈ ਕਿ ਹੱਥਾਂ ਨਾਲ ਇੱਕ ਰੋਟੀ ਦੀ ਬੁਰਕੀ ਵੀ ਆਪਣੇ ਮੂੰਹ ਵਿੱਚ ਨਹੀਂ ਪਾ ਸਕਦਾ, ਪੈਰਾਂ ਨਾਲ ਚੱਲ ਨਹੀਂ ਸਕਦਾ, ਹੱਥਾਂ ਪੈਰਾਂ 'ਤੇ ਜ਼ਖਮ ਬਣੇ ਹੋਏ ਨੇ, ਲਹੂ ਚੋ ਰਹੀ ਹੈ, ਮੱਖੀਆਂ ਭਿਣਕ ਰਹੀਆਂ ਨੇ, ਸਾਰੇ ਲੋਕ ਬੜੀ ਗਿਲਾਨੀ ਬੜੀ ਨਫ਼ਰਤ ਕਰਦੇ ਨੇ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਬਖਸ਼ਿਸ਼ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਦਇਆਲਤਾ ਨੂੰ ਸੁਣ ਕੇ ਇਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਿਆ ਹੈ, ਜਿਸ ਦਾ ਨਾਮ ਹੈ ਪ੍ਰੇਮਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਮਨ ਹੀ ਮਨ ਬੇਨਤੀਆਂ ਕਰ ਰਿਹਾ ਹੈ, ਕਿਉਂਕਿ ਇਹ ਗੁਰੂ ਘਰ ਦੀ ਦਰਸ਼ਨੀ ਡਿਉੜੀ 'ਤੇ ਬਾਹਰਲੇ ਦਰਵਾਜ਼ੇ 'ਤੇ ਬੈਠਾ ਹੈ। ਕੁਝ ਸਿੱਖਾਂ ਨੇ ਕਿਹਾ ਭਾਈ ਤੂੰ ਅੰਦਰ ਨਹੀਂ ਜਾ ਸਕਦਾ, ਸੋ ਮਨ ਵਿੱਚ ਬੜਾ ਬੈਰਾਗ ਹੈ, ਬੜਾ ਉਦਾਸ ਹੈ, ਸਤਿਗੁਰਾਂ ਦੇ ਚਰਨਾਂ 'ਚ ਬੇਨਤੀਆਂ ਕਰ ਰਿਹਾ ਹੈ ਔਰ ਇੱਕ ਸ਼ਬਦ ਆਪਣੇ ਮੁੱਖ ਤੋਂ ਬੋਲਦਾ ਹੈ, ਬੁਝ ਗਿਆ ਕਛੋਟਾ ਲੱਦਾ, ਮੇਰਾ ਗਵਾਚਾ ਹੋਇਆ ਜਿਹੜਾ ਕਛੋਟਾ ਹੈ ਮੈਨੂੰ ਲੱਭ ਗਿਆ। ਬੜੇ ਪ੍ਰੇਮ ਵਿੱਚ, ਬੜੇ ਭਾਵ ਦੇ ਵਿੱਚ ਇਹ ਸ਼ਬਦ ਬੋਲਦਾ ਹੈ। ਭਾਵੇਂ ਸੰਗਤਾਂ ਨੂੰ ਕਈ ਵਾਰੀ ਇਹਦੇ ਜਿਹੜੇ ਸ਼ਬਦ ਨੇ ਸਮਝ ਵਿੱਚ ਨਹੀਂ ਪੈਂਦੇ, ਜੇ ਕੋਈ ਸਮਝਦਾ ਵੀ ਹੈ ਉਹਦਾ ਮਤਲਬ ਕੀ ਹੈ, ਭਾਵ ਕੀ ਹੈ, ਇਹ ਨਹੀਂ ਪਤਾ ਹੈ। ਸੋ ਇਸ ਤਰ੍ਹਾਂ ਕੁਝ ਗੁਰਸਿੱਖਾਂ ਦੇ ਮਨ ਵਿੱਚ ਬੜੀ ਦਇਆ ਆਈ, ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ 'ਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇੱਕ ਬਹੁਤ ਦੁਖੀ ਵਿਅਕਤੀ, ਇੱਕ ਕੁਸ਼ਟ ਰੋਗੀ ਇਸ ਤਰ੍ਹਾਂ ਦੇ ਬਚਨ ਬੋਲਦਾ ਹੋਇਆ ਆਪ ਜੀ ਨੂੰ ਬੜਾ ਯਾਦ ਕਰਦਾ ਹੈ, ਪਰ ਸਾਨੂੰ ਸਮਝ ਨਹੀਂ ਹੈ, ਪਤਾ ਨਹੀਂ ਹੈ ਕਿ ਉਹ ਬੋਲਦਾ ਕੀ ਹੈ। ਤਾਂ ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਸਾਨੂੰ ਪਤਾ ਹੈ ਉਹ ਕੀ ਬੋਲਦਾ ਹੈ, ਉਹਦੇ ਸ਼ਬਦਾਂ ਦਾ ਕੀ ਭਾਵ ਹੈ, ਉਹਦੇ ਅੰਦਰ ਦੀ ਕੀ ਅਵਸਥਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਹੁਣ ਇਸ ਪ੍ਰੇਮੀ ਕੋੜੀ 'ਤੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਇਹ ਦਰਸ਼ਨੀ ਡਿਉੜੀ ਦੇ ਬਾਹਰ ਬੈਠਾ ਹੀ ਸਤਿਗੁਰਾਂ ਨੂੰ ਯਾਦ ਕਰ ਰਿਹਾ, ਬੇਨਤੀਆਂ ਕਰ ਰਿਹਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਹੁਣ ਇਸ 'ਤੇ ਕਿਵੇਂ ਕਿਰਪਾ ਕਰਦੇ ਨੇ, ਕਿਸ ਤਰ੍ਹਾਂ ਦੀ ਬਖਸ਼ਿਸ਼ ਇਸ ਨੂੰ ਪ੍ਰਾਪਤ ਹੁੰਦੀ ਹੈ, ਕਿਉਂਕਿ ਇਹਦੀ ਜਿਹੜੀ ਅਵਸਥਾ ਹੈ ਆਪਾਂ ਸਰਵਣ ਕਰ ਚੁੱਕੇ ਹਾਂ। ਇਹਨੇ ਅਰਦਾਸ ਕੀਤੀ ਹੈ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਹੁਣ ਮੈਂ ਆਪ ਜੀ ਦੇ ਦਰ ਤੋਂ ਆਪ ਜੀ ਦੇ ਦਰਸ਼ਨ ਕੀਤਿਆਂ ਬਿਨਾਂ ਨਹੀਂ ਜਾਵਾਂਗਾ, ਚਾਹੇ ਮੇਰੀ ਇੱਥੇ ਮੌਤ ਕਿਉਂ ਨਾ ਹੋ ਜਾਏ, ਮਰ ਜਾਵਾਂਗਾ, ਤੁਹਾਡਾ ਦਰ ਨਹੀਂ ਛੱਡਾਂਗਾ। ਇੰਨੀ ਭਾਵਨਾ ਏਡਾ ਨਿਸ਼ਚਾ ਇਹਦਾ ਬਣ ਗਿਆ। ਤਾਂ ਜਦੋਂ ਐਸਾ ਨਿਸ਼ਚਾ ਪ੍ਰਾਪਤ ਹੋ ਜਾਏ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਵੇਂ ਬਖਸ਼ਿਸ਼ਾਂ ਵਰਤਾਉਂਦੇ ਨੇ, ਇਹ ਸਾਰੀ ਆਨੰਦਮਈ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਇੱਥੇ ਲਿਖ ਰਹੇ ਨੇ। ਆਓ ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵਰਿੱਤੀਆਂ ਦੀ ਇਕਾਗਰਤਾ ਨਾਲ ਇਸ ਇਤਿਹਾਸ ਨੂੰ, ਇਸ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਸਤਿਗੁਰ ਨੇ ਸਭ ਸਮਝਾਏ।
ਗੁਰੂ ਕੇ ਸਿੱਖਾਂ ਨੇ ਕਿਹਾ ਸੱਚੇ ਪਾਤਸ਼ਾਹ ਜੀ, ਉਹ ਪ੍ਰੇਮਾ ਕੋੜੀ ਜਿਹੜਾ ਨਾ ਕੁਝ ਸ਼ਬਦ ਬੋਲਦਾ, ਗਿਆ ਕਛੋਟਾ ਲੱਦਾ, ਪਰ ਮਹਾਰਾਜ ਸਾਨੂੰ ਨਹੀਂ ਪਤਾ ਇਹਦਾ ਮਤਲਬ ਕੀ ਹੈ। ਸੋ ਇਸ ਤਰ੍ਹਾਂ ਦੇ ਕੁਝ ਸ਼ਬਦ ਬੋਲਦਾ ਹੈ ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਦਾ ਭਾਵ ਹੁਣ ਅਸੀਂ ਆਪ ਜੀ ਨੂੰ ਦੱਸਦੇ ਹਾਂ।
ਹਮ ਜਾਣਤ ਹੈ ਜੋ ਕਛ ਗਾਏ।
ਮਹਾਰਾਜ ਕਹਿੰਦੇ ਅਸੀਂ ਜਾਣਦੇ ਹਾਂ ਉਹ ਕੀ ਬੋਲਦਾ ਹੈ, ਉਹ ਕੀ ਗਾਉਂਦਾ ਹੈ।
ਪੜਦਾ ਬਸਤਰ ਜੋ ਮੇਰੋ ਗਇਓ।
ਉਹ ਕਹਿੰਦਾ ਹੈ ਕਿ ਮੇਰਾ ਜਿਹੜਾ ਪੜਦਾ ਸੀ ਨਾ ਗਿਆ ਹੋਇਆ, ਉਹ ਪੜਦਾ ਮੈਨੂੰ ਮਿਲ ਗਿਆ। ਪੜਦਾ ਰੂਪੀ ਬਸਤਰ ਭਾਵ ਜੋ ਇਹ ਦੇਹੀ ਹੈ, ਸਰੀਰ ਹੈ, ਇੱਕ ਬਸਤਰ ਹੈ, ਇੱਕ ਕੱਪੜਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਕਿ ਪਰਮਾਤਮਾ ਦੀ ਬਖਸ਼ਿਸ਼ ਨਾਲ ਇਹ ਕੱਪੜਾ ਮਿਲਦਾ। ਕੱਪੜਾ ਕਹਿੰਦੇ ਸਰੀਰ ਨੂੰ, ਇਹ ਦੇਹੀ, ਇਹ ਮਨੁੱਖਾ ਦੇਹੀ ਜਿਹੜੀ ਹੈ ਵਾਹਿਗੁਰੂ ਦੇ ਫਜ਼ਲ ਨਾਲ ਪ੍ਰਾਪਤ ਹੁੰਦੀ ਹੈ। ਤੋ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਸਿੱਖੋ, ਉਹ ਪ੍ਰੇਮਾ ਇਹ ਕਹਿ ਰਿਹਾ ਕਿ ਗੁਰੂ ਦੀ ਕਿਰਪਾ ਨਾਲ ਹੁਣ ਮੈਨੂੰ ਮੇਰਾ ਸਰੀਰ ਰੂਪੀ ਕੱਪੜਾ ਵਾਪਸ ਮਿਲ ਗਿਆ। ਸਾਧ ਸੰਗਤ ਜੀ ਦੇਖੋ ਉਹਦਾ ਨਿਸ਼ਚਾ, ਹਾਲੇ ਸਤਿਗੁਰਾਂ ਦੇ ਦਰਸ਼ਨ ਨਹੀਂ ਕੀਤੇ, ਹਾਲੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਇਹਦੇ 'ਤੇ ਨਹੀਂ ਹੋਈ, ਹਾਲੇ ਇਹਦਾ ਸਰੀਰ ਰੋਗੀ ਹੈ, ਪਰ ਇਹਨੂੰ ਨਿਸ਼ਚਾ ਹੈ। ਕਹਿੰਦਾ ਕਿ ਹੁਣ ਤਾਂ ਕੋਈ ਚਿੰਤਾ ਨਹੀਂ, ਹੁਣ ਤਾਂ ਸਮਝ ਲਓ ਮੇਰਾ ਸਰੀਰ ਠੀਕ ਹੋ ਗਿਆ, ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਸਰੀਰ ਰੂਪੀ ਜਿਹੜਾ ਬਸਤਰ ਹੈ ਮੈਨੂੰ ਪ੍ਰਾਪਤ ਹੋ ਗਿਆ ਹੈ।
ਪਨ ਗੁਰ ਸੋਂ ਮੁਝ ਪ੍ਰਾਪਤ ਭਇਓ।
ਮਹਾਰਾਜ ਕਹਿੰਦੇ ਫਿਰ ਉਹਦੇ ਮਨ ਵਿੱਚ ਇਹ ਭਾਵ ਹੈ ਕਿ ਮੈਨੂੰ ਹੁਣ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਹੁਣ ਗੁਰੂ ਸਮਰੱਥ ਹੈ, ਅਤੇ ਸਮਰੱਥ ਗੁਰੂ ਦੀ ਕਿਰਪਾ ਨਾਲ ਹੁਣ ਮੇਰਾ ਸਰੀਰ ਜਿਹੜਾ ਹੈ ਇਹ ਤੰਦਰੁਸਤ ਹੋ ਜਾਏਗਾ, ਇਹ ਬਿਲਕੁਲ ਨਰੂਆ ਬਣ ਜਾਵੇਗਾ।
ਮੋਕਹੁ ਪਾਇਓ ਤਾਹੇ ਸੋ ਗਾਵੇ।
ਇਸ ਕਰਕੇ ਮਹਾਰਾਜ ਕਹਿੰਦੇ ਮੋਕਹੁ ਪਾਇਓ, ਉਸਨੇ ਸਾਨੂੰ ਪਾ ਲਿਆ ਹੈ, ਉਹਦੀ ਪ੍ਰੇਮ ਦੀ ਡੋਰ ਵਿੱਚ ਅਸੀਂ ਵੱਜ ਗਏ ਹਾਂ, ਉਹਨੇ ਸਾਨੂੰ ਵੱਸ ਕਰ ਲਿਆ ਹੈ। ਇਸ ਤਰ੍ਹਾਂ ਗੁਰੂ ਦੀ ਪ੍ਰਾਪਤੀ ਕਰਕੇ ਉਹ ਇਹ ਬਚਨ ਬੋਲ ਰਿਹਾ ਹੈ।
ਸਭ ਲੋਕਨ ਕੋ ਟੇਰ ਸੁਣਾਵੇ।
ਇਸ ਕਰਕੇ ਸਾਰੇ ਲੋਕਾਂ ਨੂੰ ਟੇਰ ਨਾਮ ਉੱਚੀ ਉੱਚੀ ਬੋਲ ਕੇ ਸੁਣਾਉਂਦਾ ਹੈ।
ਮੈਂ ਜਾਣਤ ਹਾਂ ਤਿਸ ਕੋ ਪ੍ਰੇਮ।
ਮਹਾਰਾਜ ਕਹਿੰਦੇ ਭਾਈ ਸਿੱਖੋ, ਅਸੀਂ ਉਸਦਾ ਜਿਹੜਾ ਪ੍ਰੇਮ ਹੈ ਨਾ, ਅੰਦਰ ਦੀ ਅਵਸਥਾ, ਉਹ ਜਾਣਦੇ ਹਾਂ।
ਜਿਸੇ ਪ੍ਰੇਮ ਤੇ ਪ੍ਰਾਪਤ ਸ਼ੇਮ।
ਮਹਾਰਾਜ ਕਹਿੰਦੇ ਜਿਹੜਾ ਉਸਦੇ ਅੰਦਰ ਪ੍ਰੇਮ ਹੈ ਨਾ, ਉਸ ਪ੍ਰੇਮ ਸਦਕਾ ਇਸ ਜੀਵ ਨੂੰ ਖੇਮ ਪ੍ਰਾਪਤ ਹੁੰਦੀ ਹੈ। ਖੇਮ ਕਹਿੰਦੇ ਨੇ ਸਾਧ ਸੰਗਤ ਜੀ ਮੁਕਤੀ, ਜਨਮ ਮਰਨ ਤੋਂ ਛੁਟਕਾਰਾ। ਮਹਾਰਾਜ ਕਹਿੰਦੇ ਇਸ ਪ੍ਰੇਮ ਸਦਕਾ ਜਨਮ ਮਰਨ ਤੋਂ ਛੁਟਕਾਰਾ ਮਿਲਦਾ ਹੈ, ਔਰ ਇਹ ਜੀਵ ਸਦੀਵ ਕਾਲ ਉਸ ਵਾਹਿਗੁਰੂ ਵਿੱਚ ਲੀਨਤਾ ਪਾ ਲੈਂਦਾ ਹੈ।
ਇਸ ਪ੍ਰਕਾਰ ਦਿਨ ਕੇਤਕ ਬਿਤਾਏ।
ਇਸ ਪ੍ਰਕਾਰ ਕਹਿੰਦੇ ਕੁਝ ਕੁ ਦਿਨ ਬਤੀਤ ਹੋਏ ਨੇ, ਜੇ ਚਾਹੁਣ ਤਾਂ ਸਤਿਗੁਰੂ ਜੀ ਉਸਨੂੰ ਉਸੇ ਵੇਲੇ ਬੁਲਾ ਸਕਦੇ ਸਨ, ਪਰ ਸੱਚੇ ਪਾਤਸ਼ਾਹ ਜੀ ਇਸ ਪ੍ਰੇਮ ਦੀ ਖੇਡ ਨੂੰ ਸੰਗਤ ਵਿੱਚ ਪ੍ਰਗਟ ਕਰਨਾ ਚਾਹੁੰਦੇ ਨੇ, ਔਰ ਇਹ ਦੱਸਣਾ ਚਾਹੁੰਦੇ ਨੇ ਕਿ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਇਸ ਤਰ੍ਹਾਂ ਦਾ ਸਿਦਕ, ਇਸ ਤਰ੍ਹਾਂ ਦਾ ਨਿਸ਼ਚਾ, ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ ਜਿਵੇਂ ਉਸ ਪ੍ਰੇਮੇ ਦੇ ਅੰਦਰ ਹੈ। ਸੋ ਇਸ ਕਰਕੇ ਕਹਿੰਦੇ ਕੁਝ ਕੁ ਦਿਨ ਮਹਾਰਾਜ ਜੀ ਨੇ ਖੇਲ ਵਰਤਾਇਆ ਹੈ।
ਉੱਚੇ ਟੇਰਤ ਗੁਰੂ ਸੁਣਾਏ।
ਇਉਂ ਕਹਿੰਦੇ ਉੱਚੀ ਉੱਚੀ ਬੋਲ ਕੇ ਇਹਦਾ ਯਤਨ ਹੈ ਕਿ ਸਤਿਗੁਰਾਂ ਤੱਕ ਮੇਰੀ ਆਵਾਜ਼ ਪਹੁੰਚ ਜਾਵੇ।
ਜਬ ਪ੍ਰੇਮ ਨੇ ਵਿਆਕੁਲ ਕਰਿਓ,
ਇਉਂ ਕਹਿੰਦੇ ਜਦੋਂ ਪ੍ਰੇਮ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਵਿਆਕੁਲ ਕਰ ਦਿੱਤਾ ਹੈ, ਔਰ ਇਸ ਦੇ ਅੰਦਰ ਵੀ ਸਤਿਗੁਰਾਂ ਦਾ ਪ੍ਰੇਮ ਐਸਾ ਹੈ, ਇਹਦੀ ਅਵਸਥਾ ਵੀ ਬੜੀ ਵਿਆਕੁਲ ਹੋਈ ਹੈ।
ਨਹਿ ਸੁਧ ਦੇਹੇ ਰਹਿਓ ਧਾਰ ਪਰਿਓ,
ਕਹਿੰਦੇ ਕਦੇ ਕਦੇ ਇੰਨਾ ਵਿਆਕੁਲ ਹੋ ਜਾਂਦਾ ਹੈ, ਆਪਣੇ ਸਰੀਰ ਦੀ ਵੀ ਸੁਧ ਨਹੀਂ ਰਹਿੰਦੀ, ਬੇਹੋਸ਼ ਹੋ ਕੇ ਬੇਸ਼ੁੱਧ ਹੋ ਕੇ ਧਰਤੀ ਤੇ ਡਿੱਗ ਪੈਂਦਾ ਹੈ।
ਜਿਸ ਉਰ ਕੀ ਲਖ ਅੰਤਰ ਜਾਮੀ,
ਉਸ ਦੇ ਉਰ ਨਾਮ ਹਿਰਦਾ, ਲਖ ਨਾਮ ਜਾਨਣਾ, ਅੰਤਰਜਾਮੀ ਕਹਿੰਦੇ ਜੋ ਅੰਦਰ ਦੀ ਜਾਣਨ ਵਾਲਾ ਹੈ, ਅੰਦਰ ਦੀ ਜਾਣਨ ਵਾਲੇ ਸਮਰੱਥ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਉਸ ਦੇ ਐਸੇ ਪਰਮ ਉੱਚ ਪ੍ਰੇਮ ਨੂੰ, ਉਸ ਦੀ ਵਿਆਕੁਲਤਾ ਨੂੰ, ਉਸ ਦੇ ਅੰਦਰ ਦੇ ਭਾਵ ਨੂੰ ਜਾਣਦਿਆਂ ਹੋਇਆਂ ਕਹਿੰਦੇ ਬਖਸ਼ਿਸ਼ ਕਰ ਦਿੱਤੀ।
ਸਰਬ ਕਲਾ ਸਮਰੱਥ ਗੁਰ ਸਵਾਮੀ,
ਜੋ ਸਰਬ ਕਲਾ ਸਮਰੱਥ ਹਨ, ਜੋ ਗੁਰੂ ਹਨ। ਸਾਧ ਸੰਗਤ ਜੀ, ਗੁਰੂ ਦਾ ਮਤਲਬ ਹੀ ਹੁੰਦਾ ਹੈ ਜੋ ਆਪਣੇ ਸੇਵਕ ਦੇ ਸਿੱਖ ਦੇ ਦੁੱਖ ਨੂੰ ਖਤਮ ਕਰ ਦੇਵੇ, ਕਿਉਂਕਿ ਜੀਵ ਦੇ ਦੁੱਖ ਦਾ ਜਿਹੜਾ ਕਾਰਨ ਹੈ ਇਹ ਜੀਵ ਦੀ ਅਵਿਦਿਆ ਹੈ। ਅਵਿਦਿਆ ਕਰਕੇ ਹੀ ਇਹ ਦੁੱਖ ਨੂੰ ਅਨੁਭਵ ਕਰਦਾ ਹੈ। ਵੈਸੇ ਤਾਂ ਇਹ ਆਨੰਦ ਸਰੂਪ ਹੈ, ਸਤ ਸਰੂਪ ਹੈ, ਚਿੱਦ ਸਰੂਪ ਹੈ, ਪਰ ਫਿਰ ਵੀ ਸਾਨੂੰ ਦੁੱਖ ਮਹਿਸੂਸ ਹੁੰਦਾ ਹੈ। ਹਾਲਾਂਕਿ ਸਾਡਾ ਜਿਹੜਾ ਸਰੂਪ ਹੈ ਇਹ ਦੁੱਖ ਤੋਂ ਪਰੇ ਹੈ, ਸਾਨੂੰ ਦੁੱਖ ਨਾਲ ਕੋਈ ਵਾਸਤਾ ਨਹੀਂ ਹੈ, ਪਰ ਫਿਰ ਵੀ ਅਸੀਂ ਦੁਖੀ ਹੁੰਦੇ ਹਾਂ। ਇਹ ਕਿਉਂ ਹੁੰਦੇ ਹਾਂ? ਇਹ ਅਗਿਆਨਤਾ ਕਰਕੇ। ਤੋ ਕਹਿੰਦੇ ਜੋ ਸਤਿਗੁਰੂ ਜੀ ਹਨ ਇਹ ਸੇਵਕ ਦੇ ਅੰਦਰੋਂ, ਸਿੱਖ ਦੇ ਅੰਦਰੋਂ ਅਗਿਆਨਤਾ ਤੇ ਅਵਿਦਿਆ ਦਾ ਨਾਸ਼ ਕਰਾ ਦਿੰਦੇ ਨੇ। ਇਸ ਕਰਕੇ ਗੁਰੂ ਸ਼ਬਦ ਦੀ ਵਿਆਖਿਆ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕੀਤੀ ਹੈ। ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਿਨ ਚਿੱਤ। ਕਹਿੰਦੇ ਗੁਰੂ ਸ਼ਬਦ ਦੇ ਗੱਗੇ ਦਾ ਅਰਥ ਹੈ ਅਗਿਆਨਤਾ, ਹਨੇਰਾ। ਗੁਰੂ ਸ਼ਬਦ ਦੇ ਅਰਾਰੇ ਦਾ ਅਰਥ ਹੈ ਗਿਆਨ ਔਰ ਪ੍ਰਕਾਸ਼। ਕਹਿੰਦੇ ਉਸ ਹਸਤੀ ਨੂੰ ਗੁਰੂ ਕਹਿੰਦੇ ਨੇ। ਗੁਰੂ ਕਿਸੇ ਤਸਵੀਰ ਦਾ, ਕਿਸੇ ਸਰੀਰ ਦਾ, ਕਿਸੇ ਸਥੂਲ ਵਸਤੂ ਦਾ ਨਾਮ ਨਹੀਂ। ਗੁਰੂ ਕਿਸੇ ਭੇਖ ਜਾਂ ਲਿਬਾਸ ਦਾ ਨਾਮ ਨਹੀਂ। ਗੁਰੂ ਇੱਕ ਉਹ ਮਹਾਨ ਸ਼ਕਤੀ ਹੈ ਜੋ ਆਪਣੇ ਸੇਵਕ ਸਿੱਖ ਦੇ ਅੰਦਰੋਂ ਅਗਿਆਨਤਾ ਨੂੰ, ਅਵਿਦਿਆ ਨੂੰ ਖਤਮ ਕਰਾ ਕੇ ਗਿਆਨ ਦਾ ਪ੍ਰਕਾਸ਼ ਕਰਾ ਦਿੰਦੀ ਹੈ। ਉਸ ਮਹਾਨ ਹਸਤੀ ਦਾ ਨਾਮ ਗੁਰੂ ਹੈ। ਇਸ ਕਰਕੇ ਕਹਿੰਦੇ ਨੇ ਗੋਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀਓ ਜਿਨ ਚਿੱਤ। ਇਸ ਕਰਕੇ ਕੁਝ ਪ੍ਰਾਚੀਨ ਵਿਦਵਾਨਾਂ ਦਾ ਵੀ ਖਿਆਲ ਹੈ, ਵਾਗੁ ਸ਼ਬਦ ਹੀ ਸਮੰਗਿਅਮ ਤਮ ਨਿਰੋਧਕ ਵਾਚਕ ਰੂ ਸ਼ਬਦੋ ਗੁਰੋ ਦੇ ਤਦੀ ਲਕਸ਼ਣਮ। ਕਹਿੰਦੇ ਜੋ ਸੇਵਕ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਾ ਦੇਵੇ ਉਸ ਮਹਾਨ ਹਸਤੀ ਨੂੰ ਗੁਰੂ ਕਹਿੰਦੇ ਨੇ। ਇਹ ਗੁਰੂ ਦਾ ਲਕਸ਼ਣ ਹੈ, ਇਹ ਗੁਰੂ ਦਾ ਜੀਵਨ ਹੈ, ਗੁਰੂ ਦੀ ਸਮਰੱਥਾ ਹੈ। ਜਿਵੇਂ ਪੰਚਮ ਪਾਤਸ਼ਾਹ ਮਹਾਰਾਜ ਜੀਆਂ ਦੇ ਬਚਨ ਨੇ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਇਉਂ ਕਹਿੰਦੇ ਹੁਣ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਇਸ ਦੇ ਅੰਦਰ ਦੀ ਅਗਿਆਨਤਾ ਅਵਿਦਿਆ ਨੂੰ ਖਤਮ ਕਰਕੇ ਇਸ ਦੇ ਦੁੱਖਾਂ ਦੀ ਨਿਵਰਤੀ ਕਰਾ ਦਿੱਤੀ।
ਜਾਣਿਓ ਭਗਤ ਪ੍ਰੇਮ ਜਿਹ ਜਗ,
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜਾਣ ਲਿਆ ਹੈ ਕਿ ਇਹਦੇ ਅੰਦਰ ਪ੍ਰੇਮ ਹੈ, ਇਹਦੇ ਅੰਦਰ ਭਗਤੀ ਹੈ, ਪ੍ਰੇਮਾ ਭਗਤੀ ਇਹਦੇ ਅੰਦਰ ਜਾਗ ਗਈ ਹੈ, ਪ੍ਰੇਮਾ ਭਗਤੀ ਇਹਨੂੰ ਪ੍ਰਾਪਤ ਹੋ ਗਈ ਹੈ। ਇਸ ਤਰ੍ਹਾਂ ਸਮਰੱਥ ਗੁਰੂ ਸਵਾਮੀ ਨੇ ਇਸ ਦੀ ਆਤਮਕ ਅਵਸਥਾ ਨੂੰ ਜਾਣਿਆ ਹੈ।
ਅਪਰਿਆਸਰੋ ਮਨ ਕਰ ਤਿਆਗ,
ਔਰ ਇਸਨੇ ਹੋਰ ਕੋਈ ਵੀ ਜਿਹੜਾ ਆਸਰਾ ਸੀ ਨਾ ਮਨ ਦੇ ਵਿੱਚੋਂ ਤਿਆਗ ਦਿੱਤਾ ਹੈ। ਕਿਉਂਕਿ ਜਿੰਨਾ ਚਿਰ ਮਨ ਵਿੱਚ ਵੀ ਕੋਈ ਹੋਰ ਖਿਆਲ ਹੋਵੇ ਨਾ, ਕਹਿੰਦੇ ਉਨਾ ਚਿਰ ਵੀ ਗੁਰੂ ਦੀ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ। ਜਦੋਂ ਮਨ ਵਿੱਚ ਹੀ ਖਿਆਲ ਪ੍ਰਪੱਕ ਹੋ ਜਾਏ ਨਾ ਕਿ ਸਤਿਗੁਰੂ ਜੀ ਚਾਹੇ ਸੁੱਖ ਹੈ ਚਾਹੇ ਦੁੱਖ ਹੈ, चाहे रोग है, चाहे तंदुरुस्ती है, चाहे अमीरी है, चाहे गरीबी है, तेरे दर नूं छड के मैं किधरे नहीं जाना। मन विच जदों ऐसा निश्चय बन जाए तो उस वेले कहिंदे गुरु की बख्शिश हुंदी है। हुण सतगुरु जी ने देख लिया कि इहदे मन विच हुण पूरा निश्चय है, इहदे मन विच हुण होर किसे ते कोई आसरा नहीं है। कहिंदे सतगुरु सच्चे पातशाह जी ऐसे समर्थ ने, ऐसियां बख्शिशां दे दाते ने, निथावियां नूं थां देण वाले ने, निमाणियां नूं माण देण वाले हन।
कर जियो निमाणिया तू माण, नचीजियां चीज करे मेरा गोबिंद, तेरी कुदरत को कुर्बान।
हजूर सचे पातशाह महाराज जिया की अमृतमई बाणी का यह मुख वाक है। जग्यासु की यह निश्चय वाली भावना सतगुरां ने कथन की है। यह मेरे मालिक वाहिगुरु मैनू दास नू सेवक नू तेरा ही माण है, और तू निमाणिया नू माण देण वाला है, निथावियां नू थां बख्शण वाला है, नचीजियां नू जिसनू कोई जानदा नहीं है उस ते अनंत बख्शिशां करन वाला है। माण निमाणे तू धनी तेरा परवासा, बिन साचे अन्न टेक है सो जाणो काचा। कहिंदे जिस दी सच्चे सतगुरु तों बिना होर किसे ते टेक है आसरा है उसनू कच्चा जाणो। सो ऐसी अवस्था ते बख्शिश नहीं हुंदी। सो हुण प्रेमे दी ਇਹ ਭਾਵਨਾ ਵਾਲੀ ਸਿਦਕ ਵਾਲੀ ਅੰਤਰੀਵ ਅਵਸਥਾ ਨੂੰ ਸਤਿਗੁਰਾਂ ਨੇ ਜਾਣ ਲਿਆ ਹੈ।
ਇਸ ਬਿਰਦ ਕੋ ਨਿਜ ਬਿਰਦ ਪਛਾਣ,
ਇਸ ਤਰ੍ਹਾਂ ਦਾ ਕਹਿੰਦੇ ਆਪਣਾ ਜੋ ਬਿਰਦ ਹੈ ਸੁਭਾਵ ਹੈ ਸਤਿਗੁਰਾਂ ਨੇ ਜਾਣਿਆ ਹੈ।
ਭਏ ਪ੍ਰਸੰਨ ਸਭਨ ਸੋ ਕਹਾ,
ਔਰ ਸਤਿਗੁਰੂ ਜੀ ਐਸੇ ਪ੍ਰਸੰਨ ਹੋਏ ਸਾਰੀਆਂ ਸਿੱਖ ਸੰਗਤਾਂ ਨੂੰ ਗੁਰਮੁਖਾਂ ਨੂੰ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਕਿਹਾ,
ਜਿਸ ਕੋ ਲੈ ਆਵਹੁ ਅਬ ਇਹਾਂ।
ਮਹਾਰਾਜ ਕਹਿੰਦੇ ਭਾਈ ਜਾਓ ਉਸ ਕੁਸ਼ਟ ਨੂੰ, ਉਸ ਰੋਗੀ ਨੂੰ, ਉਸ ਦੁਖੀ ਨੂੰ ਸਾਡੇ ਪਾਸ ਲੈ ਕੇ ਆਵੋ।
ਹਮਰੇ ਮੱਜਨ ਕੋ ਜਲ ਜਹਿਵਾ,
ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਉਸ ਨੂੰ ਉੱਥੇ ਲੈ ਕੇ ਜਾਣਾ ਹੈ ਜਿੱਥੇ ਸਾਡੇ ਮੱਜਣ ਵਾਸਤੇ ਜਲ ਪਿਆ। ਮੱਜਣ ਕਹਿੰਦੇ ਇਸ਼ਨਾਨ। ਮਹਾਰਾਜ ਕਹਿੰਦੇ ਜਿਸ ਜਲ ਨਾਲ ਅਸੀਂ ਇਸ਼ਨਾਨ ਕਰਦੇ ਹਾਂ ਨਾ, ਉੱਥੇ ਪਹਿਲਾਂ ਉਸ ਨੂੰ ਲੈ ਕੇ ਜਾਵੋ।
ਸੰਚ ਦੇ ਟਿਕਿਓ ਲਿਜਾਵੋ ਤਹਿਵਾਂ,
ਮਹਾਰਾਜ ਕਹਿੰਦੇ ਉੱਥੇ ਸਾਡੇ ਇਸ਼ਨਾਨ ਕਰਨ ਵਾਲਾ ਜਲ ਪਿਆ ਹੈ, ਉੱਥੇ ਲਿਜਾ ਕੇ ਉਸ ਦਾ ਇਸ਼ਨਾਨ ਕਰਾਵੋ।
ਨੀਕੇ ਜਾਏ ਇਸ਼ਨਾਨ ਹੈ ਇਹੀ,
ਮਹਾਰਾਜ ਕਹਿੰਦੇ ਇਸ ਦਾ ਇਸ਼ਨਾਨ ਕਰਵਾਉਣਾ ਹੈ।
ਧੋਏ ਜਾਏਗੀ ਸੁਧ ਸਭ ਦੇਹੀ,
ਸਤਿਗੁਰਾਂ ਨੇ ਦੇਖੋ ਬਚਨ ਕਰ ਦਿੱਤੇ ਨੇ, ਕਿਉਂਕਿ ਸਤਿਗੁਰਾਂ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਇੱਕ ਇੱਕ ਵਾਕ, ਇੱਕ ਇੱਕ ਸ਼ਬਦ ਅਟਲ ਹੈ। ਸੋ ਮਹਾਰਾਜ ਕਹਿੰਦੇ ਭਾਈ ਪਹਿਲਾਂ ਇਸ ਨੂੰ ਉੱਥੇ ਲੈ ਕੇ ਜਾਓ ਜਿੱਥੇ ਸਾਡੇ ਇਸ਼ਨਾਨ ਕਰਨ ਵਾਲਾ ਜਲ ਹੈ, ਉਸ ਜਲ ਨਾਲ ਇਸ ਨੂੰ ਇਸ਼ਨਾਨ ਕਰਾਓ, ਇਹਦਾ ਸਰੀਰ ਤੰਦਰੁਸਤ ਹੋ ਜਾਵੇਗਾ।
ਰੰਗ ਮਜੀਠੀ ਅੰਬਰ ਲਿਆਵੋ,
ਮਹਾਰਾਜ ਕਹਿੰਦੇ ਮਜੀਠੀ ਰੰਗ ਦਾ ਅੰਬਰ ਲਿਆਉਣਾ ਹੈ। ਬ੍ਰਿਜ ਭਾਸ਼ਾ ਚ ਅੰਬਰ ਕਹਿੰਦੇ ਨੇ ਕੱਪੜੇ ਨੂੰ, ਕਹਿੰਦੇ ਮਜੀਠ ਰੰਗ ਦਾ ਕੱਪੜਾ, ਕਿਉਂਕਿ ਸਾਧ ਸੰਗਤ ਜੀ ਮਜੀਠ ਇੱਕ ਰੰਗ ਹੁੰਦਾ ਜਿਹੜਾ ਪੱਕਾ ਰੰਗ ਹੁੰਦਾ ਹੈ। ਸੋ ਮਜੀਠ ਸਾਧ ਸੰਗਤ ਜੀ ਸੰਸਕ੍ਰਿਤ ਦਾ ਲਫਜ਼ ਹੈ ਮਨਜੀਠਸ। ਸੋ ਮਨਜੀਠਸ ਇੱਕ ਵੇਲ ਹੁੰਦੀ ਹੈ, ਉਸ ਵੇਲ ਦੀ ਜਿਹੜੀ ਡੰਡੀ ਹੈ ਉਹਦੇ ਵਿੱਚੋਂ ਇੱਕ ਰੰਗ ਨਿਕਲਦਾ ਜਿਹੜਾ ਬੜਾ ਪੱਕਾ ਹੁੰਦਾ, ਉਸਨੂੰ ਕਿੰਨਾ ਵੀ ਕੋਈ ਵੀ ਬਦਲਣਾ ਚਾਹੇ ਜੇ ਕੱਪੜੇ ਨੂੰ ਲੱਗ ਜਾਏ ਉਹ ਰੰਗ ਉੱਤਰਦਾ ਨਹੀਂ ਹੈ। ਉਹ ਮਨਜੀਠਸ ਇੱਕ ਵੇਲ ਹੈ, ਉਸ ਵੇਲ ਦੀ ਡੰਡੀ ਵਿੱਚੋਂ ਇਹ ਰੰਗ ਜਿਹੜਾ ਲੱਗਦਾ ਹੈ, ਸੋ ਉਸਨੂੰ ਮਨਜੀਠ ਰੰਗ ਕਹਿੰਦੇ ਪੱਕਾ ਰੰਗ। ਮਹਾਰਾਜ ਕਹਿੰਦੇ ਇਸ ਤਰ੍ਹਾਂ ਮਨਜੀਠ ਰੰਗ ਦਾ ਕੱਪੜਾ ਉਸਤੇ ਪਹਿਨਾਉਣਾ ਹੈ।
ਸਰਬ ਸਰੀਰ ਇਸੇ ਪਹਿਰਾਵੋ,
ਮਹਾਰਾਜ ਕਹਿੰਦੇ ਇਸ ਦੇ ਸਾਰੇ ਸਰੀਰ ਨੂੰ ਇੱਕ ਮਜੀਠੀ ਰੰਗ ਦੇ ਕੱਪੜੇ ਨਾਲ ਢਕਣਾ ਹੈ।
ਨੱਖ ਸਿੱਖ ਲਓ ਸ਼ਾਦਨ ਕਰ ਸਾਰੇ,
ਸ਼ਾਦਨ ਮੈਂ ਨਾ ਢੱਕ ਦੇਣਾ। ਮਹਾਰਾਜ ਕਹਿੰਦੇ ਪਹਿਲਾਂ ਉੱਥੇ ਇਸ਼ਨਾਨ ਕਰਾਉਣਾ ਹੈ, ਇਸ਼ਨਾਨ ਕਰਵਾ ਕੇ ਮਨਜੀਠੀ ਰੰਗ ਦੇ ਕੱਪੜੇ ਨਾਲ ਨੱਖ ਸਿੱਖ, ਸਿੱਖ ਮੈਂ ਨਾ ਸ਼ਿਖਾ, ਸ਼ਿਖਾ ਕਹਿੰਦੇ ਚੋਟੀ, ਚੋਟੀ ਮੈਂ ਨਾ ਸਿਰ ਦਾ ਜੋ ਆਖਰੀ ਹਿੱਸਾ ਹੈ। ਨੱਖ ਮਿਨਾ ਨਾਖੂਨ, ਨਾਖੂਨ ਕਹਿੰਦੀ ਨਹੁੰ। ਮਹਾਰਾਜ ਕਹਿੰਦੇ ਪੈਰ ਦੇ ਅੰਗੂਠੇ ਦੀ ਨਹੁੰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਸਦਾ ਸਾਰਾ ਸਰੀਰ ਜਿਹੜਾ ਹੈ ਉਹ ਛਾਦਨ ਕਰਨਾ, ਢੱਕ ਦੇਣਾ ਹੈ ਉਸ ਮਜੀਠੀ ਕੱਪੜੇ ਨਾਲ। ਫਿਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਇਸ਼ਨਾਨ ਕਰਵਾ ਕੇ ਉਸ ਕੱਪੜੇ ਨਾਲ ਇਸਦਾ ਸਰੀਰ ਚੰਗੀ ਤਰ੍ਹਾਂ ਢੱਕ ਕੇ ਫਿਰ ਸਾਡੇ ਪਾਸ ਉਸਨੂੰ ਲੈ ਕੇ ਆਵੋ।
ਸੁਣ ਸਿੱਖਣ ਕਰ ਚੌਂਪ ਗਏ ਹੈ।
ਉਸ ਵੇਲੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਇਹ ਬਚਨ ਸੁਣ ਕੇ ਸਿੱਖਾਂ ਦੇ ਮਨ ਅੰਦਰ ਇਕਦਮ ਬੜੀ ਚੌਂਪ, ਇਕਦਮ ਬੜੀ ਹੈਰਾਨੀ ਹੋਈ ਹੈ ਕਿ ਦੇਖੋ ਸਤਿਗੁਰਾਂ ਨੇ ਉਸ ਕੁਸ਼ਟ ਰੋਗੀ ਤੇ ਵੀ ਕਿੰਨੀ ਦਇਆ ਕਰ ਦਿੱਤੀ ਹੈ।
ਕਹਿਓ ਉਦੈ ਤਵ ਪਾਗ ਪਏ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਸੁਣ ਕੇ ਗੁਰਮੁਖ ਪਿਆਰੇ ਆਪਸ ਵਿੱਚ ਵਿਚਾਰ ਕਰਦੇ ਕਹਿੰਦੇ ਦੇਖੋ ਉਸ ਕੁਸ਼ਟ ਦੇ ਉਸ ਪ੍ਰੇਮੇ ਦੇ ਕਿੰਨੇ ਚੰਗੇ ਭਾਗ ਜਾਗੇ ਹਨ।
ਇਹ ਜਲ ਜਾਏ ਇਸ਼ਨਾਨ ਕਰਾਵ।
ਇਸ ਤਰ੍ਹਾਂ ਸਤਿਗੁਰਾਂ ਦੀ ਆਗਿਆ ਲੈ ਕੇ ਗੁਰੂ ਕੇ ਸੇਵਕ ਸਿੱਖਾਂ ਨੇ ਉਸ ਪ੍ਰੇਮੇ ਕੋਹੜੀ ਨੂੰ ਬਾਹਰੋਂ ਉਠਾਇਆ ਤੇ ਉੱਥੇ ਜਿੱਥੇ ਸਤਿਗੁਰਾਂ ਦੇ ਇਸ਼ਨਾਨ ਕਰਨ ਵਾਲਾ ਅਸਥਾਨ ਹੈ ਉੱਥੇ ਲਿਆਂਦਾ ਹੈ।
ਰੰਗ ਮਜੀਠੀ ਬਸਤਰ ਓਢਾਵਾ।
ਔਰ ਬੜੀ ਭਾਵਨਾ ਨਾਲ ਸੇਵਾ ਨਾਲ ਉਸਦਾ ਇਸ਼ਨਾਨ ਕਰਵਾਇਆ ਔਰ ਮਜੀਠੀ ਰੰਗ ਦਾ ਕੱਪੜਾ ਸਰੀਰ ਤੇ ਪਾ ਦਿੱਤਾ ਹੈ।
ਨਖ ਸਿਖ ਸਾਧਨ ਕੀਨ ਸਰੀਰ।
ਸਤਿਗੁਰਾਂ ਦੇ ਹੁਕਮ ਨੂੰ ਇੰਨ ਬਿੰਨ ਮੰਨਦਿਆਂ ਹੋਇਆ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਉਸ ਕੁਸ਼ਟ ਦਾ ਉਸ ਪ੍ਰੇਮੀ ਕੋਹੜੀ ਦਾ ਸਾਰਾ ਸਰੀਰ ਉਸ ਮਜੀਠੀ ਬਸਤਰ ਨਾਲ ਢੱਕ ਦਿੱਤਾ।
ਲੈ ਪਹੁੰਚੇ ਪੁਨ ਸਤਿਗੁਰ ਤੀਰ।
ਪੁਨ ਮੈਨਾ ਫਿਰ, ਬ੍ਰਿਜ ਭਾਸ਼ਾ ਦਾ ਲਫ਼ਜ਼ ਹੈ ਪੁਨ, ਔਰ ਸੰਸਕ੍ਰਿਤ ਵਿੱਚ ਵੀ ਕਹਿੰਦੇ ਪੁਨਃ, ਪੁਨਃ ਦਾ ਅਰਥ ਹੁੰਦਾ ਹੈ ਦੁਬਾਰਾ ਫਿਰ, ਤੇ ਬ੍ਰਿਜ ਭਾਸ਼ਾ 'ਚ ਸ਼ਬਦ ਕਈ ਵਾਰੀ ਫੁਨ ਵੀ ਆਉਂਦਾ ਹੈ, ਸੋ ਇਸਦਾ ਭਾਵ ਹੈ ਦੁਬਾਰਾ। ਕਹਿੰਦੇ ਇਸ਼ਨਾਨ ਕਰਾ ਕੇ ਬਸਤਰ ਨਾਲ ਢੱਕ ਕੇ ਪੁਨ ਫਿਰ ਉਸ ਪ੍ਰੇਮੀ ਕੋਹੜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਸਨਮੁਖ ਸੰਗਤ ਵਿੱਚ ਭਰੇ ਦਰਬਾਰ ਵਿੱਚ ਲੈ ਆਂਦਾ ਹੈ।
ਕਿਰਪਾ ਦ੍ਰਿਸ਼ਟ ਤੇ ਦੇਖ ਕਿਰਪਾਲਾ।
ਕਿਰਪਾ ਦੇ ਘਰ ਵਿੱਚ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਦ੍ਰਿਸ਼ਟੀ ਨਾਲ ਉਸਨੂੰ ਤੱਕਿਆ ਹੈ।
ਨਿਜ ਕਰ ਸੋ ਮੁਖ ਵਹਿਰ ਨਿਕਾਲ।
ਇਉਂ ਕਹਿੰਦੇ ਆਪਣੇ ਕਰ ਮੈਨਾ ਹੱਥ, ਕਹਿੰਦੇ ਨੇ ਨਾ ਕਰ ਕਮਲ, ਕਮਲ ਮੈਨਾ ਕਮਲ ਦਾ ਫੁੱਲ, ਕਰ ਮੈਨਾ ਹੱਥ ਕਮਲਾਂ ਵਰਗੇ ਬੜੇ ਕੋਮਲ ਹੱਥ। ਸੋ ਵੈਸੇ ਆਪਣੇ ਮੁਬਾਰਕ ਕਰ ਕਮਲਾਂ ਨਾਲ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਦੇ ਮੁੱਖ ਤੋਂ ਉਹ ਬਸਤਰ ਉਠਾਇਆ ਹੈ, ਪ੍ਰੇਮੀ ਕੋਹੜੀ ਦੇ ਚਿਹਰੇ ਨੂੰ ਨੰਗਾ ਕੀਤਾ ਹੈ।
ਦ੍ਰਿਸ਼ਟ ਪਰੀ ਸਤਿਗੁਰ ਕੀ ਜਬੈ।
ਜਬੈ ਕਹਿੰਦੇ ਜਿਸ ਵੇਲੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਕਿਰਪਾ ਦ੍ਰਿਸ਼ਟੀ ਉਸ ਪ੍ਰੇਮੀ ਕੋਹੜੀ ਦੇ ਚਿਹਰੇ ਤੇ ਪਈ ਹੈ।
ਤਨ ਅਰੋਗ ਭਾ ਸੁੰਦਰ ਤਬੈ।
ਉਸ ਵੇਲੇ ਕਹਿੰਦੇ ਤਨ ਅਰੋਗੀ ਹੋ ਗਿਆ ਸਾਧ ਸੰਗਤ ਜੀ, ਸਰੀਰ ਬਿਲਕੁਲ ਰਿਸ਼ਟ ਪੁਸ਼ਟ ਹੋ ਗਿਆ। ਇਹ ਸਮਰੱਥ ਗੁਰੂ ਦੀ ਸਮਰੱਥਾ ਹੈ, ਭਾਵੇਂ ਕੋਈ ਕਿੰਨਾ ਰੌਲਾ ਪਾਏ, ਮੈਂ ਬੜਾ ਸਿੱਖ ਹਾਂ, ਮੇਰੇ ਵਰਗਾ ਸਿੱਖ ਹੀ ਕੋਈ ਨਹੀਂ ਹੈ, ਤੇ ਜਦੋਂ ਸਤਿਗੁਰਾਂ ਦੇ ਇਹਨਾਂ ਬਚਨਾਂ ਨੂੰ ਸੁਣਦਾ ਹੈ ਤੇ ਫਿਰ ਸ਼ੰਕਾ ਵੀ ਕਰ ਲੈਂਦਾ ਹੈ ਕਿ ਇਹ ਕਿਵੇਂ ਹੋ ਸਕਦਾ ਹੈ। ਤੋ ਜਿਸ ਨੂੰ ਗੁਰੂ ਦੇ ਕਰਤੱਬ ਤੇ, ਗੁਰੂ ਦੀ ਸ਼ਕਤੀ ਤੇ, ਗੁਰੂ ਦੀ ਸਮਰੱਥਾ ਤੇ ਸ਼ੱਕ ਹੈ ਉਹ ਸਿੱਖ ਨਹੀਂ ਹੈ। ਹੁਣ ਦੇਖੋ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਅੰਦਰ ਇਸ ਤਰ੍ਹਾਂ ਦੇ ਅਨੇਕਾਂ ਬਚਨ ਸਾਨੂੰ ਮਿਲਦੇ ਨੇ। ਤੋ ਸਤਿਗੁਰੂ ਜੀ ਦਾ ਬਚਨ ਹੈ, ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ। ਇਹ ਤਿੰਨ ਤਾਪ ਹੁੰਦੇ ਨੇ, ਆਦੀ ਵਿਆਦੀ ਤੇ ਉਪਾਧੀ। ਉਹਨਾਂ ਵਿੱਚੋਂ ਇਸ ਪ੍ਰੇਮੀ ਕੋਹੜੀ ਨੂੰ ਇੱਕ ਤਾਪ ਹੈ, ਇੱਕ ਰੋਗ ਹੈ ਜੋ ਸਰੀਰ ਕਰਕੇ ਇਸ ਨੂੰ ਕੋਹੜ ਹੋਇਆ ਹੈ। ਸਤਿਗੁਰਾਂ ਦੀ ਅੰਮ੍ਰਿਤ ਦ੍ਰਿਸ਼ਟੀ ਨਾਲ ਇਹਦਾ ਸਰੀਰ ਸਾਧ ਸੰਗਤ ਜੀ ਨਰਵਾ ਹੋ ਗਿਆ ਹੈ। ਇਹ ਸਮਰੱਥ ਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਕਮਾਲ ਹੈ। ਅਨੇਕਾਂ ਮਿਸਾਲਾਂ ਸਾਨੂੰ ਐਸੀਆਂ ਮਿਲਦੀਆਂ ਨੇ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੂਖ ਵਿਦਾਰਿਓ। ਜਦੋਂ ਸਤਿਗੁਰੂ ਜੀ ਕਿਰਪਾ ਕਟਾਕਸ਼ ਨਾਲ ਮਿਹਰ ਦੀ ਨਿਗਾਹ ਨਾਲ ਆਪਣੇ ਸੇਵਕ ਨੂੰ ਦੇਖ ਲੈਂਦੇ ਨੇ, ਕਹਿੰਦੇ ਉਸ ਦਾ ਦੁੱਖ ਉਸੇ ਵੇਲੇ ਖਤਮ ਹੋ ਜਾਂਦਾ ਹੈ, ਉਹ ਦੁੱਖ ਚਾਹੇ ਮਾਨਸਿਕ ਹੈ ਚਾਹੇ ਸਰੀਰਕ ਹੈ, ਇਹ ਗੁਰਬਾਣੀ ਦਾ ਫਰਮਾਨ ਹੈ। ਐਸੀਆਂ ਅਨੇਕਾਂ ਘਟਨਾਵਾਂ ਸਾਨੂੰ ਮਿਲਦੀਆਂ ਨੇ ਜਿਸ ਵੇਲੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਸਾਧ ਸੰਗਤ ਜੀ ਦਿੱਲੀ ਵਿਖੇ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ। ਸਤਿਗੁਰਾਂ ਨੇ ਆਪ ਹੀ ਕਲਾ ਵਰਤਾਈ ਹੈ, ਗੁਰੂ ਨੂੰ ਕੋਈ ਕੈਦ ਨਹੀਂ ਕਰ ਸਕਦਾ, ਪਰ ਇਹ ਸਤਿਗੁਰੂ ਦੀ ਕਲਾ ਹੈ। ਕਹਿੰਦੇ ਉਸ ਵੇਲੇ ਉਹਨਾਂ ਨੇ ਇੱਕ ਵਿਉਂਤ ਬਣਾਈ ਕਿ ਇਹਨਾਂ ਨੂੰ ਆਪਾਂ ਸੂਰ ਦਾ ਮਾਸ ਖਵਾ ਦਈਏ ਅਤੇ ਇਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਏਗਾ। ਇਹ ਕਹਿੰਦੇ ਨੇ ਨਾ ਅਸੀਂ ਆਪਣੇ ਧਰਮ ਵਿੱਚ ਪਰਪੱਕ ਹਾਂ, ਜਿਹਨਾਂ ਨੂੰ ਮਾਸ ਖਵਾ ਦਈਏ ਆਪੇ ਧਰਮ ਭ੍ਰਿਸ਼ਟ ਹੋ ਜਾਏਗਾ। ਕਹਿੰਦੇ ਉਸ ਵੇਲੇ ਸੂਰ ਦੇ ਬੱਚਿਆਂ ਦਾ ਮਾਸ ਰਿੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੇ ਅੱਗੇ ਵੱਡੇ ਦੇਗਚੇ 'ਚ ਪਾ ਕੇ ਉਹਨਾਂ ਨੇ ਰੱਖਿਆ ਹੈ ਅਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ ਉਹ ਦੇਗਚਾ ਰੱਖਿਆ ਹੈ, ਮਹਾਰਾਜ ਕਹਿੰਦੇ ਭਾਈ ਇਹਦੇ 'ਚ ਕੀ ਹੈ? ਗੁਰੂ ਜੀ ਤਾਂ ਅੰਤਰਜਾਮੀ ਜਾਣਦੇ ਨੇ। ਅਤੇ ਉਹ ਜਿਹੜੇ ਜਲਾਦ ਨੇ ਸਿਪਾਹੀ ਕਹਿੰਦੇ ਆਪੇ ਹੀ ਦੇਖ ਲਓ, ਤੁਹਾਡੀ ਛਕਣ ਵਾਸਤੇ ਕੁਝ ਲਿਆਂਦਾ ਹੈ। ਕਹਿੰਦੇ ਜਦੋਂ ਦੇਗਚੇ ਦਾ ਢੱਕਣ ਚੁੱਕਿਆ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਦੇਗਚੇ ਦੇ ਵਿੱਚ ਨਿਗਾਹ ਮਾਰੀ ਹੈ ਨਾ, ਕਹਿੰਦੇ ਉਹ ਸੂਰ ਦੇ ਬੱਚੇ ਜਿਨ੍ਹਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਅੱਗ ਦੇ ਉੱਪਰ ਰਿੰਨ ਕੇ ਅਤੇ ਉਸਨੂੰ ਸਤਿਗੁਰਾਂ ਦੇ ਅੱਗੇ ਰੱਖਿਆ ਸੀ ਨਾ, ਕਹਿੰਦੇ ਸਤਿਗੁਰਾਂ ਦੀ ਨਿਗਾਹ ਪਈ, ਕਿਰਪਾ ਦ੍ਰਿਸ਼ਟੀ ਪਈ, ਉਹ ਸੂਰ ਦੇ ਬੱਚੇ ਜਿਉਂਦੇ ਹੋਏ ਦੇਗਚੇ ਵਿੱਚੋਂ ਬਾਹਰ ਛਾਲਾਂ ਮਾਰ ਕੇ ਦੌੜਨ ਲੱਗੇ ਅਤੇ ਉੱਥੇ ਜੇਲ੍ਹ ਦੇ ਵਿੱਚ ਹੀ ਹਫੜਾ ਦਫੜੀ ਮੱਚ ਗਈ। ਸਾਰੇ ਹੀ ਹੈਰਾਨ ਹੋ ਗਏ, ਕਿਵੇਂ ਹੋ ਸਕਦਾ ਹੈ ਹਿੰਦੂਆਂ ਦੇ ਪੀਰ ਵਿੱਚ ਏਡੀ ਕਾਮਲਤਾ, ਏਡੀ ਸ਼ਕਤੀ? ਸੋ ਇਹ ਸਤਿਗੁਰਾਂ ਨੇ ਕੋਈ ਕੌਤਕ ਨਹੀਂ ਦਿਖਾਇਆ, ਕਿਸੇ ਨੂੰ ਭਰਮਾਇਆ ਨਹੀਂ। ਕਹਿੰਦੇ ਗੁਰੂ ਦੀ ਦ੍ਰਿਸ਼ਟੀ ਵਿੱਚ ਤਾਸੀਰ ਹੀ ਏਡੀ ਹੈ, ਅਸਰ ਹੀ ਏਡਾ ਹੈ। ਮ੍ਰਿਤਕ ਕੋ ਜੀਵਾਲਨਹਾਰ, ਸਤਿਗੁਰਾਂ ਨੇ ਸੁਭਾਵਕ ਦੇਖਿਆ ਅਤੇ ਸੂਰ ਦੇ ਮਰੇ ਹੋਏ ਬੱਚੇ, ਟੁਕੜੇ ਟੁਕੜੇ ਕੀਤੇ ਹੋਏ ਬੱਚੇ, ਅੱਗ 'ਤੇ ਰਿੰਨੇ ਹੋਏ ਬੱਚੇ ਜਿਉਂਦੇ ਹੋ ਕੇ ਉਸ ਦੇਗਚੇ ਵਿੱਚੋਂ ਬਾਹਰ ਛਾਲਾਂ ਮਾਰਦੇ ਨੇ। ਸੋ ਇਸ ਪ੍ਰਕਾਰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਉਸ ਰੋਗੀ ਨੂੰ, ਪ੍ਰੇਮੇ ਕੋਹੜੀ ਨੂੰ ਦੇਖਿਆ, ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਐਸੀ ਪਈ, ਸਰੀਰ ਨੌ ਬਰ ਨੌ ਹੋ ਗਿਆ, ਸਰੀਰ ਤੰਦਰੁਸਤ ਹੋ ਗਿਆ।
ਨਿਜ ਕਰਤੇ ਪੁਨ ਬਸਤਰ ਦਏ ਹੈ,
ਇਉਂ ਕਹਿੰਦੇ ਆਪਣੇ ਕਰ ਕਮਲਾਂ ਨਾਲ ਹੀ ਮਹਾਰਾਜ ਜੀ ਨੇ ਫਿਰ ਉਸ ਦਾ ਸਰੀਰ ਜਿਹੜਾ ਹੈ ਉਹ ਢੱਕ ਦਿੱਤਾ ਹੈ।
ਸਭ ਨਵੀਨ ਪਹਿਰਾਏ ਦਏ ਹੈ,
ਇਉਂ ਸਾਰੇ ਬਸਤਰ ਜਿਹੜੇ ਨਵੇਂ ਫਿਰ ਸਤਿਗੁਰਾਂ ਨੇ ਪਹਿਨਾ ਦਿੱਤੇ।
ਮੰਤਰ ਸੋ ਸਤਨਾਮ ਕੋ ਦੀਨਸ,
ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਜੋ ਸੱਚਾ ਨਾਮ ਹੈ ਸਤਨਾਮ, ਉਹ ਸਤਨਾਮ ਦਾ ਜੋ ਮੰਤਰ ਹੈ ਗੁਰਬਾਣੀ ਰੂਪ ਮੰਤਰ, ਵਾਹਿਗੁਰੂ ਮੰਤਰ, ਉਸਨੂੰ ਜਪਣ ਵਾਸਤੇ ਦਿੱਤਾ ਹੈ।
ਭਾਲ ਵਿਸਾਲ ਤਿਲਕ ਤਿਨ ਕੀਨਸ,
ਭਾਲ ਮੈਨਾ ਮੱਥਾ, ਵਿਸਾਲ ਮੈਨਾ ਬਹੁਤ ਵੱਡਾ। ਕਹਿੰਦੇ ਇਸ ਦੇ ਮੱਥੇ ਦੇ ਭਾਗ ਬਹੁਤ ਵੱਡੇ ਹੋ ਗਏ ਨੇ। ਸਮਝ ਲਓ ਕਿ ਨਾਮ ਬਾਣੀ ਦਾ, ਪਰਮਾਤਮਾ ਦੀ ਬੰਦਗੀ ਦਾ ਤਿਲਕ ਇਸ ਪ੍ਰੇਮੀ ਦੇ ਮੱਥੇ ਤੇ ਲਾ ਦਿੱਤਾ ਹੈ।
ਰਾਜ ਕੰਨ ਤੇ ਗਿਰ ਸਮਸਰ,
ਇਉਂ ਕਹਿੰਦੇ ਕਿ ਰਾਜ ਕੰਨ ਤੇ, ਸਾਧ ਸੰਗਤ ਜੀ ਰਾਜ ਮਹਿਨਾ ਸੰਸਕ੍ਰਿਤ ਵਿੱਚ ਕਹਿੰਦੇ ਨੇ ਰਾਜ ਮਿੱਟੀ ਨੂੰ, ਜਿਸ ਨੂੰ ਆਪਾਂ ਪੈਰਾਂ ਦੀ ਮਿੱਟੀ ਜਾਂ ਚਰਨ ਧੂੜ ਕਹਿੰਦੇ ਹਾਂ। ਕਹਿੰਦੇ ਕਿ ਸਮਝ ਲਓ ਹੁਣ ਸਤਿਗੁਰਾਂ ਨੇ ਐਸੀ ਬਖਸ਼ਿਸ਼ ਵਰਤਾ ਦਿੱਤੀ, ਜਿਹੜਾ ਪ੍ਰੇਮਾ ਕੋਹੜੀ ਸੀ ਨਾ, ਜਿਸ ਨੂੰ ਸਾਰੇ ਦੇਖ ਕੇ ਹੀ ਨਫ਼ਰਤ ਕਰਦੇ ਸਨ, ਗਿਲਾਨੀ ਕਰਦੇ ਸਨ, ਕਿਉਂਕਿ ਸਰੀਰ ਨੂੰ ਕੁਸ਼ਟ ਰੋਗ ਹੈ, ਮੱਖੀਆਂ ਭਿਣਕਦੀਆਂ ਨੇ, ਲਹੂ ਵਗਦਾ ਹੈ, ਪਾਕ ਵਗਦੀ ਹੈ, ਇਹਦੇ ਕੋਲ ਨਹੀਂ ਕੋਈ ਬੈਠਦਾ, ਸਾਰੇ ਨਫ਼ਰਤ ਕਰਦੇ ਸਨ, ਕੁਝ ਤਾਂ ਇਹਦਾ ਨਾਂ ਸੁਣਨਾ ਵੀ ਪਸੰਦ ਨਹੀਂ ਕਰਦੇ ਸਨ। ਸੋ ਕਹਿੰਦੇ ਇਹ ਤਾਂ ਸਮਝ ਲਓ ਜਿਵੇਂ ਰਾਜ ਕਣ ਹੁੰਦਾ ਹੈ, ਪੈਰਾਂ ਦੀ ਮਿੱਟੀ ਦਾ ਇੱਕ ਕਿਣਕਾ ਹੁੰਦਾ, ਇਉਂ ਸੀ। ਪਰ ਕਹਿੰਦੇ ਗੁਰੂ ਨੇ ਕਿਰਪਾ ਕੀਤੀ, ਹੁਣ ਕੀ ਹੋਇਆ? ਕਹਿੰਦੇ ਗਿਰ ਸਮਸਰ, ਸਮਸਰ ਕਹਿੰਦੇ ਬਰਾਬਰ, ਗਿਰ ਮੈਨਾ ਪਹਾੜ, ਕਹਿੰਦੇ ਸਮਝ ਲਓ ਪੈਰਾਂ ਦੀ ਮਿੱਟੀ ਦੇ ਕਿਣਕੇ ਨੂੰ ਸੁਮੇਰ ਪਹਾੜ ਵਰਗਾ ਵੱਡਾ ਬਣਾ ਦਿੱਤਾ ਹੈ, ਜਿਵੇਂ ਪਹਾੜ ਹੁੰਦਾ ਹੈ, ਏਡੀ ਵੱਡਾ ਹਜ਼ੂਰ ਨੇ ਵਰਤਾ ਦਿੱਤੀ ਹੈ।
ਨਾਮ ਮੁਰਾਰੀ,
ਇਸ ਨੂੰ ਲੋਕ ਪ੍ਰੇਮ ਕਹਿੰਦੇ, ਸਤਿਗੁਰਾਂ ਨੇ ਹੁਣ ਇਸ ਦਾ ਨਾਮ ਵੀ ਬਦਲ ਦਿੱਤਾ ਹੈ। ਮੰਨੋ ਕਿ ਗੁਰੂ ਘਰ ਵਿੱਚ ਆ ਕੇ ਤਾਂ ਦੁਬਾਰਾ ਹੀ ਜਨਮ ਹੋਇਆ, ਸਤਿਗੁਰ ਕਹਿ ਗਮਨੇ, सतगुर के जन्मे गवन मिटाया, ऐसी कहिंदी कला इस ते वरत गई है। हुण इहदा नाम भी महाराज जी ने मुरारी रख दिता है। प्राचीन समय के धर्म शास्त्रां च मुरारी शब्द जिहड़ा है बड़ा मशहूर है, बड़ा प्रसिद्ध है। ते मुरारी शब्द परमात्मा नूं भी कहा जांदा है। वैसे मुरारी कृष्ण जी का नाम से, क्योंकि ये दो शब्दों का सुमेल है। मुरारी मुर ते अरी, मुर अरी तो बनिया मुरारी। अरी मैना हुंदा वैरी। मुर एक दैंत का नाम से जिदे बारे सत्संग और इहदे पंज सिर सन ते इहदी उम्र बड़ी लंबी सी, इहनूं कोई मार नहीं सी सकदा। शास्त्रां च लिखिया होया कहिंदे इहदे 7000 पुत्तर सन। कृष्ण जी नाल इहने बड़ा लंबा समा जंग कीता सी, अखीर कृष्ण जी ने इसनूं मार दिता। इस करके कृष्ण जी नूं मुरदा अरी मुरदा वैरी कहण लग पै ते कृष्ण जी का नाम मुरारी प्रसिद्ध होया। सो सतगुरां ने पवित्र बाणी च मुरारी शब्द उस अकाल पुरख वाहिगुरु वास्ते वरतिया। श्री गुरु अमरदास महाराज कहिंदे भाई अज तो बाद इस नूं किसे ने प्रेमा कोड़ी नहीं कहना है, ये तो मुरारी बन गया, मुरारी ये तो रब ही बन गया है।
सभा मजहर कहो गुर बैन,
इउं सारी सभा विच भरे दरबार विच श्री गुरु अमरदास सच्चे पातशाह जीआं ने
है जिहे सिख के ऐन
ऐन कहिंदे ने घर नूं। उस वेले महाराज कहिंदे भाई सिखो किसे दे घर विच जे कोई नौजवान लड़की होवे, किसे दे घर विच कोई व्याहुण वाली जे कोई लड़की होवे,
मम आयस ते इसको देव है।
महाराज कहिंदे साडी आयस है, साडी आज्ञा है, साडा हुक्म है कि जे कोई माई भाई अपना जीवन सफल करना चाहुंदा है, किसे दे परिवार विच कोई नौजवान व्याहुण दे योग, कहिंदे साडा हुक्म है इस मुरारी नूं अपनी लड़की देवे, अपना रिश्ता कर देवे।
लोक परलोक आनंद सो लेवे है।
महाराज कहिंदे भाई साडे इस वचन नूं मन के जिहड़ा इस मुरारी नूं अपनी पुत्री देवेगा ना, रिश्ता करेगा, समझ लो उसका लोक ते परलोक सुहेला हो गया।
सिंहां उपल सिख कुलीन,
उस वेले कहिंदे संगत दे विच ही जिवें आपां सतगुरां दी संगत विच बैठे हां ना, इसे तरह श्री गोविंदवाल साहिब दी पावन धरती ते इह साध संगत जी घटना घटी है। इवें सारियां संगतां गुरु दरबार विच बैठियां ने, सतगुरां ने हुक्म दिता संगत दे ताई भाई किसे दी कोई व्याहुण योग पुत्री है इस मुरारी नाल रिश्ता कर दिओ। कहिंदे संगत विचों एक गुरु दे प्यार वाला उठिया है जिसका नाम साध संगत जी शीहा उपल है। कहिंदे ये सिख बड़ा कुलीन है, बड़ा सियाणा है, बड़ी उच्ची कुलवाला है।
तिन कर जोड़े बेनती कीन,
कहिंदे इसने अपने हाथ जोड़े सतगुरां दी बख्शिश लैण वास्ते इसने गुरु चरणा च बेनती कीती है।
वर प्राप्त कन्या घर मेरे,
कहण लगा सच्चे पातशाह जी मेरे घर दे विच कन्या है, पुत्री है और वो वर दे लायक है, व्याहुण दे योग है।
हे प्रभ मेरे,
सच्चे पातशाह जी जे आप जी दी बख्शिश हो जाए मैं आप जी दे वचना नूं कमाउणा चाहुंदा हां। साध संगत जी देखो कई वारी हैरान हो जाईदा ना कि फलाने सिख ने यह कौतक किवें कर दिता, फलाने ने आह किवें कर दिता। जो सिख धर्म अंदर साडे इतिहास अंदर ऐसियां लासानी शहादतां आपां देखदे हां कि बाबा दीप सिंह साहिब जी ने अपना सीस तली ते रख के किवें जंग कर लिया, भाई तारू सिंह साहिब जी खोपड़ी उतरण तों बाद 21 दिन किवें बैठे रहे, भाई मनी सिंह साहब जी ने बंद बंद किवें कटवा लिया, नास्तिक भ्रांति करके ये ख्याल पैदा हो जाते हैं। कई बार मन को यकीन नहीं आता पर साध संगत जी ये महान जीवन किवें बने। देखो जिन्होंने सतगुरु जी हजूरी च रह के गुरु की सेवा की और गुरु के बचना अपने जीवन में कमाया है। सो गुरु के बचना कमा के ਐਸੀਆਂ ਬਖਸ਼ਿਸ਼ਾਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ। ਉਹਨਾਂ ਦਾ ਜੀਵਨ ਦੇਖੋ, ਉਹਨਾਂ ਦੀ ਘਾਲਣਾ। ਸੋ ਇਸ ਕਰਕੇ ਹੁਣ ਦੇਖੋ ਭਾਈ ਸ਼ੀਹਾਂ ਉੱਪਰ ਲਏ, ਹੁਣ ਇਹਨੇ ਦੇਖੋ ਸਤਿਗੁਰਾਂ ਦੇ ਬਚਨਾਂ ਨੂੰ ਕਿਵੇਂ ਕਮਾਇਆ ਹੈ। ਕਿਉਂਕਿ ਕਈ ਵਾਰੀ ਸੰਸਾਰੀ ਬਿਰਤੀ ਵਾਲਾ ਵੀ ਕਹਿੰਦਾ ਮੈਂ ਤਾਂ ਗੁਰੂ ਦੇ ਬਚਨ ਨੂੰ ਕਮਾ ਰਿਹਾ, ਪਰ ਜਿੱਥੇ ਲੋੜ ਹੁੰਦੀ ਹੈ ਉੱਥੇ ਫਿਰ ਫੇਲ ਹੋ ਜਾਂਦਾ ਹੈ ਗੁਰੂ ਦੀ ਕਸਵੱਟੀ ਤੇ। ਜਿਸ ਤਰ੍ਹਾਂ ਸਾਧ ਸੰਗਤ ਜੀ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਬੜਾ ਗਰੀਬ ਜਿਹਾ ਸਿੱਖ ਸੀ ਜਿਸਦਾ ਨਾਮ ਇਤਿਹਾਸ ਵਿੱਚ ਆਉਂਦਾ ਲੇਪਣੀ ਸਿੰਘ। ਉਹ ਕਹਿੰਦੇ ਕੰਧਾਂ ਨੂੰ ਲੇਪ ਕਰਦਾ ਹੁੰਦਾ ਸੀ, ਬੜਾ ਗਰੀਬ। ਇੱਕ ਦਿਨ ਉਹ ਕੰਧ ਨੂੰ ਲਿਪ ਰਿਹਾ ਤੇ ਦਸਮ ਪਾਤਸ਼ਾਹ ਮਹਾਰਾਜ ਜੀ ਕੋਲ ਦੀ ਲੰਘੇ ਨੇ ਤੇ ਸਤਿਗੁਰਾਂ ਦੇ ਬਸਤਰ ਤੇ ਉਸਦੇ ਕੋਲੋਂ ਇੱਕ ਛਿੱਟਾ ਪੈ ਗਿਆ ਤੇ ਕਲਗੀਧਰ ਮਹਾਰਾਜ ਨੇ ਇੱਕ ਕਲਾ ਵਰਤਾਈ। ਮਹਾਰਾਜ ਕਹਿੰਦੇ ਭਾਈ ਇਸ ਲੇਪਣੀ ਸਿੰਘ ਨੂੰ ਇੱਕ ਚਾਟਾ ਮਾਰੋ, ਇਹ ਤਾਂ ਗੁਰੂ ਦੀ ਕਲਾ ਹੈ ਨਾ, ਗੁਰੂ ਸਮਰੱਥ ਹੈ, ਗੁਰੂ ਨੂੰ ਸਭ ਤਰ੍ਹਾਂ ਕਰਕੇ ਨਹੀਂ ਸਮਝਿਆ ਜਾ ਸਕਦਾ, ਕੁਝ ਕੁਝ ਤਾਂ ਬਖਸ਼ਿਸ਼ ਹੁੰਦੀ ਹੈ ਪਰ ਪੂਰਨ ਤੌਰ ਤੇ ਗੁਰੂ ਨੂੰ ਜਾਣਨਾ ਸਮਝਣਾ ਬੜਾ ਮੁਸ਼ਕਿਲ ਹੈ। ਸਤਿਗੁਰੂ ਜੀ ਕਹਿੰਦੇ ਭਾਈ ਇਸਨੇ ਸਾਡੇ ਬਸਤਰ ਤੇ ਚਿੱਕੜ ਦਾ ਛਿੱਟਾ ਪਾ ਦਿੱਤਾ, ਇਹਨੂੰ ਇੱਕ ਚਾਟਾ ਮਾਰੋ, ਇੱਕ ਚਪੇੜ ਮਾਰੋ। ਕਹਿੰਦੇ ਕਈ ਜਾਣੇ ਦੌੜ ਕੇ ਚਲੇ ਗਏ, ਉਹਨੂੰ ਕਿੰਨਿਆਂ ਨੇ ਚਪੇੜਾਂ ਮਾਰ ਦਿੱਤੀਆਂ। ਤੇ ਉਸ ਵੇਲੇ ਮਹਾਰਾਜ ਕਹਿੰਦੇ ਭਾਈ ਉਸਨੂੰ ਤਾਂ ਇੱਕ ਚਾਟਾ ਮਾਰਨ ਵਾਸਤੇ ਕਿਹਾ ਸੀ, ਤੇ ਕਈਆਂ ਨੇ ਕਿਹਾ ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ, ਅਸੀਂ ਤੁਹਾਡੇ ਬਚਨ ਨੂੰ ਮੰਨਦੇ ਹਾਂ, ਅਸੀਂ ਵੀ ਤੁਹਾਡਾ ਬਚਨ ਸੁਣਿਆ। ਦੂਜਾ ਤੇ ਮਹਾਰਾਜ ਤੇ ਤੁਹਾਡੇ ਬਚਨਾਂ ਨੂੰ ਇੰਨ ਬਿੰਨ ਕਮਾਉਂਦੇ ਹਾਂ, ਇਸ ਕਰਕੇ ਅਸੀਂ ਸਾਰਿਆਂ ਨੇ ਜਾ ਕੇ ਚਾਟੇ ਮਾਰ ਦਿੱਤੇ, ਅਸੀਂ ਤਾਂ ਤੁਹਾਡੇ ਬਚਨਾਂ ਨੂੰ ਕਮਾਉਣ ਵਾਲੇ ਹਾਂ। ਉਸ ਵੇਲੇ ਕਲਗੀਧਰ ਮਹਾਰਾਜ ਕਹਿੰਦੇ ਭਾਈ ਠੀਕ ਹੈ, ਉਹ ਵਿਚਾਰਾ ਬੜਾ ਗਰੀਬ ਸਿੱਖ ਹੈ, ਤੇ ਹੁਣ ਸਾਡਾ ਇੱਕ ਹੁਕਮ ਹੋਰ ਸੁਣੋ। ਕਹਿੰਦੇ ਮਹਾਰਾਜ ਕਿਰਪਾ ਕਰੋ। ਦਸਮ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਜਿਸਦੇ ਘਰ ਵਿੱਚ ਨੌਜਵਾਨ ਪੁੱਤਰੀ ਹੈ ਉਹ ਇਸਨੂੰ ਰਿਸ਼ਤਾ ਕਰੋ। ਉਸ ਵੇਲੇ ਸਾਰੇ ਪਿੱਛੇ ਹੋ ਗਏ, ਨਹੀਂ ਮਹਾਰਾਜ ਉਹ ਤਾਂ ਬੜਾ ਗਰੀਬ ਹੈ, ਉਹਦਾ ਕੋਈ ਕਾਰੋਬਾਰ ਵੀ ਨਹੀਂ ਹੈ। ਮਹਾਰਾਜ ਕਹਿੰਦੇ ਹੁਣ ਹੁਕਮ ਕਿਉਂ ਨਹੀਂ ਮੰਨਦੀ? ਸੋ ਇਸ ਕਰਕੇ ਗੁਰੂ ਦੇ ਬਚਨ ਨੂੰ ਮੰਨਣਾ ਇਹ ਵੀ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਿਹਾ ਕਿ ਭਾਈ ਕਰੋ। ਕਹਿੰਦੇ ਸ਼ੀਹਾਂ ਉੱਪਰ ਉੱਠ ਕੇ ਖੜਾ ਹੋਇਆ, ਗੁਰੂ ਚਰਨਾਂ ਚ ਬੇਨਤੀ ਕਰ ਦਿੱਤੀ।
ਇਮ ਕਹਿ ਨਿਜ ਇਸਤਰੀ ਢਿੱਗ ਆਇਓ।
ਇਉਂ ਸਤਿਗੁਰਾਂ ਦੇ ਸਨਮੁਖ ਬੇਨਤੀ ਕਰਕੇ ਮਹਾਰਾਜ ਮੇਰੀ ਲੜਕੀ ਵਿਆਹੁਣ ਦੇ ਯੋਗ ਹੈ, ਸਤਿਗੁਰਾਂ ਦੀ ਆਗਿਆ ਲੈ ਕੇ। ਕਹਿੰਦੇ ਫਿਰ ਆਪਣੀ ਔਰਤ ਦੇ ਆਪਣੀ ਪਤਨੀ ਦੇ ਪਾਸ ਆਇਆ, ਇਹ ਦੋਵੇਂ ਆਪਣੀ ਪੁੱਤਰੀ ਦੇ ਸਮੇਤ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਰਹਿੰਦੇ ਹਨ।
ਕਰੂਰਾ ਕਲਹਿਨ ਨੇਠੋਰ ਸੁਭਾਇਓ।
ਪਰ ਭਾਈ ਸੰਦੋਖ ਸਿੰਘ ਸਾਹਿਬ ਦੱਸ ਰਹੇ ਨੇ, ਕਹਿੰਦੇ ਸ਼ੀਹਾਂ ਉੱਪਲ ਇਹ ਤਾਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੈ, ਪਰ ਇਹਦੀ ਜੋ ਪਤਨੀ ਹੈ, ਘਰਵਾਲੀ ਹੈ, ਉਹਦਾ ਸੁਭਾਅ ਥੋੜ੍ਹਾ ਜਿਹਾ ਕਰੂਰ ਹੈ, ਥੋੜ੍ਹਾ ਜਿਹਾ ਸਖਤ ਹੈ। ਸੋ ਇਸ ਕਰਕੇ ਕਹਿੰਦੇ ਉਹ ਲੜਾਈ ਵੀ ਪਾ ਲੈਂਦੀ ਹੈ।
ਦੇਹ ਕੇ ਸਾਥ ਨਾ ਗਾਥ ਜਨਾਈ।
ਪਰ ਕਹਿੰਦੇ ਇਸ ਸ਼ੀਹੇ ਉੱਪਲ ਨੇ ਮੌਕਾ ਸਾਂਭ ਲਿਆ, ਆਪਣੀ ਘਰਵਾਲੀ ਨੂੰ ਆਪਣੀ ਪਤਨੀ ਨੂੰ ਇਹਨੇ ਦੱਸਿਆ ਹੀ ਨਹੀਂ ਹੈ ਕਿ ਮੈਂ ਸਤਿਗੁਰਾਂ ਦਾ ਬਚਨ ਕਮਾ ਰਿਹਾ ਹਾਂ।
ਅਪਰਬਾਤ ਕਹਿ ਦਈ ਟਲਾਈ।
ਕਹਿੰਦੇ ਉਸ ਨੂੰ ਟਾਲਣ ਵਾਸਤੇ ਇਹਨੇ ਜਾ ਕੇ ਕੁਝ ਹੋਰ ਹੀ ਕਹਿ ਦਿੱਤਾ ਹੈ।
ਕੁਝ ਪਰ ਸਤਿਗੁਰ ਬਾ ਕੇ ਉਚਾਰੇ।
ਕਹਿਣ ਲੱਗਾ ਭਾਗਵਾਨੇ ਮੈਂ ਗੁਰੂ ਦਾ ਸੁਨੇਹਾ ਲੈ ਕੇ ਆਇਆ ਹਾਂ, ਤੇਰੇ ਵਾਸਤੇ ਗੁਰੂ ਨੇ ਇੱਕ ਹੁਕਮ ਦਿੱਤਾ ਹੈ।
ਲੰਗਰ ਟਹਿਲ ਕਰੋ ਦਿਨ ਸਾਰੇ।
ਜਾ ਕੇ ਕਹਿੰਦਾ ਕਿ ਸਤਿਗੁਰਾਂ ਨੇ ਕਿਹਾ ਕਿ ਆਪਣੀ ਪਤਨੀ ਨੂੰ ਕਹਿ ਦੇ ਕਿ ਸਾਰਾ
ਗਮਨੀ ਜਿਸ ਕਾਲ।
ਪਤੀ ਦੇ ਪਾਸੋਂ ਇਹ ਬਚਨ ਸੁਣ ਕੇ ਉਸੇ ਵੇਲੇ ਸ਼ੀਹੇ ਉੱਪਲ ਦੀ ਪਤਨੀ ਜਿਹੜੀ ਹੈ ਇਹ ਲੰਗਰ ਵਿੱਚ ਸੇਵਾ ਕਰਨ ਵਾਸਤੇ ਚਲੀ ਗਈ।
ਸੰਗ ਸੁਤਾ ਲੇ ਗੁਰ ਢਿੱਗ ਚਾਲ।
ਇਉਂ ਕਹਿੰਦੇ ਫਿਰ ਆਪਣੀ ਸੁਤਾ ਨੂੰ ਆਪਣੀ ਪੁੱਤਰੀ ਨੂੰ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਸਨਮੁਖ ਸੰਗਤ ਵਿੱਚ ਪਹੁੰਚ ਗਿਆ।
ਤਤ ਸ਼ਿਨ ਸਾਥ ਮੁਰਾਰੀ ਤਹਾਂ।
ਉਸ ਵੇਲੇ ਬੜੀ ਛੇਤੀ ਨਾਲ ਜੋ ਮੁਰਾਰੀ ਹੈ ਜਿਸ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ।
ਫੇਰੇ ਦੀਏ ਭਾਉ ਕਰ ਮਹਾਂ।
ਬੜੀ ਭਾਵਨਾ ਨਾਲ ਕਹਿੰਦੇ ਉੱਥੇ ਫਿਰ ਫੇਰੇ ਹੋਏ ਨੇ, ਇਹ ਆਨੰਦ ਵਿਆਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਹੀ ਹੋ ਗਿਆ।
ਭੁਗਤ ਮੁਕਤ ਤੂਰਨ ਤਿਸ ਦੀਨ।
ਉਸ ਵੇਲੇ ਸਤਿਗੁਰਾਂ ਨੇ ਬਖਸ਼ਿਸ਼ਾਂ ਕਰ ਦਿੱਤੀਆਂ, ਮੁਕਤ ਅਤੇ ਭੁਗਤ। ਮੁਕਤ ਕਹਿੰਦੇ ਨੇ ਸਤ ਸੰਤੋਖ ਦਇਆ ਧਰਮ ਇਤਿਆਦਿਕ ਇਹਨਾਂ ਦੈਵੀ ਪਦਾਰਥਾਂ ਨੂੰ, ਤੇ ਭੁਗਤ ਕਹਿੰਦੇ ਨੇ ਸੰਸਾਰ ਦੇ ਪਦਾਰਥਾਂ ਨੂੰ। ਇਹ ਸੰਸਾਰ ਦੇ ਤੇ ਨਿਰੰਕਾਰੀ ਪਦਾਰਥ ਇਹ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਜੀ ਨੇ ਕਰ ਦਿੱਤੀ ਆ।
ਬਸ ਗੁਰ ਭਜਹਿ ਨਾ ਸੇ ਮਤਹੀਨ,
ਇਉਂ ਕਹਿੰਦੇ ਕਿ ਜਿਹੜੇ ਐਸੇ ਸਮਰੱਥ ਗੁਰੂ ਨੂੰ ਜਪਦੇ ਨਹੀਂ ਹਨ, ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਉਹ ਮਤ ਤੋਂ ਹੀਣੇ ਹਨ।
ਜੀਵ ਨਾਰ ਕੀ ਸੁਰਗ ਪੁਚਾਵ,
ਇਉਂ ਕਹਿੰਦੇ ਦੇਖੋ ਨਰਕਾਂ ਵਿੱਚ ਰਹਿਣ ਵਾਲੇ ਜੀਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਵਰਗ ਹੀ ਦੇ ਦਿੱਤਾ ਹੈ।
ਪਦ ਪੁੱਤ ਐਸੋ ਰੂਪ ਬਣਾਵ,
ਇਉਂ ਕਹਿੰਦੇ ਨਰਕ ਵਾਲਾ ਹੀ ਜੀਵਨ ਸੀ ਨਾ ਪ੍ਰੇਮੀ ਕੋੜੀ ਦਾ, ਸੁੰਦਰ ਸਰੀਰ ਵੀ ਦੇ ਦਿੱਤਾ ਤੇ ਸੁੰਦਰ ਪਤਨੀ ਵੀ ਦੇ ਦਿੱਤੀ, ਕਿੰਨੀਆਂ ਬਖਸ਼ਿਸ਼ਾਂ ਕਰ ਦਿੱਤੀਆਂ।
ਭਇਓ ਅਰੋਗ ਦੇਹ ਤੇ ਸੁੰਦਰ,
ਕਹਿੰਦੇ ਦੇਹੀ ਅਰੋਗ ਤੇ ਬੜੀ ਸੁੰਦਰ ਬਣਾ ਦਿੱਤੀ ਹੈ।
ਦਈ ਸੁੰਦਰੀ ਪੁਨ ਸੁਖ ਮੰਦਰ,
ਫਿਰ ਕਹਿੰਦੇ ਸੁੰਦਰੀ ਸੁੰਦਰ ਪਤਨੀ ਵੀ ਸਤਿਗੁਰਾਂ ਨੇ ਦੇ ਦਿੱਤੀ ਹੈ।
ਦੇਖ ਸੁਨਤ ਸਗਲ ਬਿਸਮਾਏ,
ਇਉਂ ਸਤਿਗੁਰਾਂ ਦੀ ਕਲਾ ਨੂੰ ਦੇਖ ਕੇ ਤੇ ਸੁਣ ਕੇ ਸਾਰੇ ਬੜੇ ਹੈਰਾਨ ਨੇ। ਭਾਈ ਦੇਖੋ ਗੁਰੂ ਦੀ ਕਿੱਡੀ ਵੱਡੀ ਬਖਸ਼ਿਸ਼ ਹੈ, ਕਿੰਨੇ ਕੁਸ਼ਟ ਤੇ ਕੋਹੜੀਆਂ ਨੂੰ ਵੀ ਸਤਿਗੁਰੂ ਜੀ ਐਸੀਆਂ ਦਾਤਾਂ ਦੇ ਰਹੇ ਹਨ।
ਸਤਿਗੁਰ ਮਹਿਮਾ ਲੱਖ ਅਦਕਾਏ,
ਇਉਂ ਸਤਿਗੁਰਾਂ ਦੀ ਮਹਿਮਾ ਸੰਗਤਾਂ ਵਿੱਚ ਬਹੁਤ ਜ਼ਿਆਦਾ ਪ੍ਰਗਟ ਹੋਈ ਹੈ।
ਚਾਹੇ ਸੋ ਕਰੇ ਕਲਾ ਸਭ ਪੂਰਨ,
ਔਰ ਸੰਗਤਾਂ ਦੇ ਅੰਦਰ ਇਹ ਨਿਸ਼ਚਾ ਹੈ ਕਿ ਸਤਿਗੁਰੂ ਜੀ ਤਾਂ ਸਰਬ ਕਲਾ ਸੰਪੂਰਨ ਨੇ, ਜੋ ਵੀ ਚਾਹੁਣ ਉਹੀ ਕਰ ਸਕਦੇ ਹਨ।
ਦਾਸ ਉਦਾਹਰਨ ਦੁਸ਼ਟਨ ਚੂਰਨ,
ਕਹਿੰਦੇ ਦੁਸ਼ਟਾਂ ਨੂੰ ਚੂਰਨ ਵਾਲੇ ਨੇ, ਖਤਮ ਕਰਨ ਵਾਲੇ ਨੇ, ਔਰ ਦਾਸਾਂ ਤੇ ਬਖਸ਼ਿਸ਼ਾਂ ਕਰਨ ਵਾਲੇ ਹਨ।
ਇਹ ਘਾਟੀ ਮੈਂ ਸਭ ਕੁਛ ਪਾਇਓ,
ਕਹਿੰਦੇ ਦੇਖੋ ਭਾਈ ਪ੍ਰੇਮਾ ਕੋੜੀ ਜਿਹਦੇ ਵੱਲ ਕੋਈ ਦੇਖਣਾ ਵੀ ਪਸੰਦ ਨਹੀਂ ਸੀ ਕਰਦਾ, ਤੇ ਹੁਣੇ ਸਤਿਗੁਰਾਂ ਨੇ ਅੱਖ ਝਮਕਦੀ ਪਤਨੀ ਵੀ ਦੇ ਦਿੱਤੀ, ਆਨੰਦ ਵਿਆਹ ਵੀ ਕਰ ਦਿੱਤਾ ਤੇ ਮੁਕਤ ਭੁਗਤ ਦੀਆਂ ਬਖਸ਼ਿਸ਼ਾਂ ਵੀ ਕਰ ਦਿੱਤੀਆਂ। ਕਹਿੰਦੇ ਦੇਖੋ ਗੁਰੂ ਦੀ ਕੈਸੀ ਬਖਸ਼ਿੰਦਤਾ ਹੈ, ਕੈਸੀ ਦਿਆਲਤਾ ਹੈ ਕਿ ਇੱਕ ਘੜੀ ਦੇ ਵਿੱਚ ਹੀ ਇੰਨੀਆਂ ਦਾਤਾਂ ਬਖਸ਼ ਦਿੱਤੀਆਂ ਹਨ।
ਤਨ ਅਰੋਗ
ਹੈ,
ਸ਼ੀਹੇ ਤ੍ਰਿਆ ਲੰਗਰ ਮਹਿ ਸੁਣਿਓ,
ਇਉਂ ਕਹਿੰਦੇ ਜਦੋਂ ਇਸ ਮੁਰਾਰੀ ਦਾ ਭਾਵ ਪ੍ਰੇਮੀ ਕੋੜੀ ਦਾ ਆਨੰਦ ਕਾਰਜ ਹੋ ਗਿਆ ਹੈ, ਵਿਆਹ ਹੋ ਗਿਆ, ਸ਼ਾਦੀ ਹੋ ਗਈ ਤੇ ਸੰਗਤ ਨੂੰ ਬੜੀ ਖੁਸ਼ੀ ਹੋਈ, ਤੇ ਇਸ ਸ਼ੀਹੇ ਉੱਪਲ ਲਈ ਉਸ ਲੜਕੀ ਦੀ ਜੋ ਮਾਂ ਹੈ ਉਹ ਲੰਗਰ ਵਿੱਚ ਸੇਵਾ ਕਰ ਰਹੀ ਹੈ, ਕਹਿੰਦੇ ਉਹਨੂੰ ਕਿਸੇ ਨੇ ਦੱਸ ਦਿੱਤਾ, ਵਧਾਈਆਂ ਦਿੱਤੀਆਂ ਕਿ ਭੈਣ ਤੈਨੂੰ ਵਧਾਈ ਹੋਵੇ, ਤੇਰੀ ਪੁੱਤਰੀ ਦਾ ਵਿਆਹ ਸਤਿਗੁਰਾਂ ਨੇ ਆਪ ਕੀਤਾ। ਕਹਿੰਦੇ ਜਦੋਂ ਉਹਨੂੰ ਪਤਾ ਲੱਗਾ ਬੜੀ ਹੈਰਾਨ ਹੋਈ।
ਮਹਾਂ ਦੁੱਖ ਤੇ ਚਿੱਤ ਮਹਿ ਸਿਰ ਧੁਨਿਓ,
ਉਸਨੇ ਪੁੱਛਿਆ ਕਿ ਕਿਸ ਦੇ ਨਾਲ ਕਰ ਦਿੱਤਾ। ਕਹਿੰਦੇ ਜੋ ਬਾਹਰ ਬੈਠਾ ਸੀ ਨਾ ਕੁਸ਼ਟ ਰੋਗੀ ਪ੍ਰੇਮਾ, ਉਹਦੇ ਨਾਲ ਕਰ ਦਿੱਤਾ ਹੈ। ਕਹਿੰਦੇ ਉਸ ਵੇਲੇ ਮਨ ਵਿੱਚ ਬੜਾ ਦੁੱਖ ਹੋਇਆ, ਕਿਉਂਕਿ ਜਾਣਦੀ ਨਹੀਂ ਕਿ ਸਤਿਗੁਰਾਂ ਨੇ ਕੀ ਕਲਾ ਵਰਤਾਈ ਹੈ।
ਆਈ ਰੁਦਤ ਸਤਿਗੁਰ ਕੇ ਤੀਰ,
ਕਹਿੰਦੇ ਰੋਂਦਿਆਂ ਰੋਂਦਿਆਂ ਸਤਿਗੁਰਾਂ ਦੇ ਤੀਰ ਸਤਿਗੁਰਾਂ ਦੇ ਪਾਸ ਆਈ ਹੈ।
ਇਹ ਕਿਆ ਕੀਨਸ ਹੇ ਪ੍ਰਭ ਤੀਰ,
ਕਹਿਣ ਲੱਗੀ ਹੇ ਸੱਚੇ ਪਾਤਸ਼ਾਹ ਜੀਓ ਇਹ ਤੁਸੀਂ ਕੀ ਕਰ ਦਿੱਤਾ ਹੈ।
ਕੁਸ਼ਟੀ ਮਾਤ ਪਿਤਾ ਕੁਲਹੀਨ,
ਸੱਚੇ ਪਾਤਸ਼ਾਹ ਜੀ ਜਿਹੜਾ ਕੁਸ਼ਟੀ ਸੀ ਕੋਹੜੀ ਸੀ ਔਰ ਜਿਸਦਾ ਨਾ ਕੋਈ ਮਾਂ ਪਿਓ ਦਾ ਟਿਕਾਣਾ ਪਤਾ ਹੈ, ਪਤਾ ਨਹੀਂ ਕਿੱਥੇ ਰਹਿੰਦਾ ਹੈ ਕੌਣ ਹੈ, ਇਹੋ ਜੇ ਨਾਲ ਮੇਰੀ ਪੁੱਤਰੀ ਦਾ ਵਿਆਹ ਕਰ ਦਿੱਤਾ।
ਸੁਤਾ ਨਿਨਾਵੇ ਕੋ ਮੋਰ ਦੀਨ,
ਸੱਚੇ ਪਾਤਸ਼ਾਹ ਜੀ ਮੇਰੀ ਪੁੱਤਰੀ ਨਿਨਾਵੇ ਨੂੰ ਦੇ ਦਿੱਤੀ ਹੈ, ਜਿਹੜਾ ਨਿਨਾਵਾ ਹੈ ਜਿਹਦਾ ਕੋਈ ਥਾਂ ਟਿਕਾਣਾ ਪਤਾ ਹੀ ਨਹੀਂ ਹੈ।
ਸੁਣ ਸ਼੍ਰੀ ਅਮਰਦਾਸ ਤਬ ਹੱਸੇ,
ਉਸ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਬਚਨ ਸੁਣ ਕੇ ਬੜੇ ਹੱਸੇ ਹਨ।
ਕਹਿਓ ਤਾਹੇ ਕਰੁਣਾ ਰੰਗ ਰਸੇ,
ਉਸ ਵੇਲੇ ਬੜੀ ਕਰੁਣਾ ਵਿੱਚ ਆ ਕੇ ਬੜੀ ਦਇਆ ਵਿੱਚ ਆ ਕੇ ਸਤਿਗੁਰਾਂ ਨੇ ਇੱਕ ਹੋਰ ਬਖਸ਼ਿਸ਼ ਕਰ ਦਿੱਤੀ।
ਜਾਨ ਹੋ ਮਮ ਸਵਤ ਇਹ ਜੋ ਮੁਰਾਰੀ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਐ ਮਾਈ ਤੂੰ ਇਉਂ ਨਾ ਕਹਿ ਕਿ ਉਹਦਾ ਕੋਈ ਥਾਂ ਟਿਕਾਣਾ ਨਹੀਂ ਹੈ, ਉਹਦੇ ਪਿਤਾ ਅਸੀਂ ਹਾਂ, ਉਹਦੇ ਮਾਤਾ ਪਿਤਾ ਅਸੀਂ ਹਾਂ, ਉਹਦਾ ਅਸਲੀ ਘਰ ਇਹੀ ਹੈ।
ਸੰਗ ਤੁਮਾਰੀ,
ਇਸ ਕਰਕੇ ਇਹ ਮੁਰਾਰੀ ਸਾਡਾ ਪੁੱਤਰ ਬਣ ਗਿਆ ਹੈ, ਅਸੀਂ ਆਪਣੇ ਪੁੱਤਰ ਦਾ ਵਿਆਹ ਤੇਰੀ ਪੁੱਤਰੀ ਨਾਲ ਕੀਤਾ ਹੈ, ਤੈਨੂੰ ਖੁਸ਼ ਹੋਣਾ ਚਾਹੀਦਾ ਹੈ।
ਤਬ ਤਨ ਜਾ ਕੋ ਨਾਮ ਮਥੋ ਹੈ,
ਮਹਾਰਾਜ ਕਹਿਣ ਲੱਗੇ ਫਿਰ ਤੇਰੀ ਪੁੱਤਰੀ ਦਾ ਨਾਮ ਮਥੋ ਹੈ।
ਨਾਮ ਮੁਰਾਰੀ ਜਾਹੇ ਕਥੋ ਹੈ,
ਸਾਧ ਸੰਗਤ ਜੀ ਸ਼ੀਹੇ ਉਪਲ ਦੀ ਜੋ ਲੜਕੀ ਹੈ ਉਹਦਾ ਨਾਮ ਹੈ ਮਥੋ। ਮਹਾਰਾਜ ਕਹਿੰਦੇ ਐ ਮਾਈ ਤੇਰੀ ਪੁੱਤਰੀ ਦਾ ਨਾਮ ਮਥੋ ਹੈ ਤੇ ਮੇਰੇ ਪੁੱਤਰ ਦਾ ਨਾਮ ਮੁਰਾਰੀ ਹੈ।
ਮਥੋ ਮੁਰਾਰੀ ਸਿਮਰੈ ਨਾਮ।
ਮਹਾਰਾਜ ਕਹਿੰਦੇ ਤੂੰ ਕਹਿੰਦੀ ਹੈ ਨਾ ਕਿ ਇਹਨੂੰ ਤਾਂ ਕੋਈ ਜਾਣਦਾ ਹੀ ਨਹੀਂ ਸੀ। ਮਹਾਰਾਜ ਕਹਿੰਦੇ ਇਹਨੂੰ ਦੁਨੀਆਂ ਜਾਣੇਗੀ, ਰਹਿੰਦੀ ਦੁਨੀਆਂ ਤੱਕ ਇਹਨਾਂ ਦਾ ਨਾਮ ਪ੍ਰਸਿੱਧ ਰਹੇਗਾ। ਸੰਗਤਾਂ ਇਹਨਾਂ ਨੂੰ ਮਥੋ ਤੇ ਮੁਰਾਰੀ ਕਰਕੇ ਜਾਣਨਗੀਆਂ। ਐਸੀ ਕਲਾ ਵਰਤਾ ਦਿੱਤੀ। ਮਹਾਰਾਜ ਕਹਿੰਦੇ ਦੁਨੀਆਂ ਦੇ ਵਿੱਚ ਤਾਂ ਇਹ ਰਿਵਾਜ ਹੈ ਨਾ ਕਿ ਪਹਿਲਾਂ ਪਤੀ ਦਾ ਨਾਮ ਤੇ ਫਿਰ ਪਤਨੀ ਦਾ ਨਾਮ ਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਮਾਈ ਤੇਰੇ ਤੇ ਵੀ ਗੁਰੂ ਦੀ ਬਖਸ਼ਿਸ਼ ਹੈ, ਤੇਰੀ ਪੁੱਤਰੀ ਦਾ ਨਾਮ ਪਹਿਲਾਂ ਆਏਗਾ ਤੇ ਲੋਕ ਇਹਨਾਂ ਦੋਹਾਂ ਨੂੰ ਯਾਦ ਕਰਨਗੇ ਮਥੋ ਮੁਰਾਰੀ ਕਹਿ ਕੇ।
ਪੂਰਨ ਹੋਏ ਨਰਨ ਕੇ ਕਾਮ।
ਔਰ ਜਿਹੜਾ ਇਹਨਾਂ ਦਾ ਨਾਮ ਲਏਗਾ ਨਾ ਮਥੋ ਮੁਰਾਰੀ, ਧੰਨ ਮਥੋ ਮੁਰਾਰੀ, ਮਹਾਰਾਜ ਕਹਿੰਦੇ ਉਹਦੇ ਸਾਰੇ ਕਾਰਜ ਪੂਰੇ ਹੋਣਗੇ।
ਮਥੋ ਨਾਮ ਆਗੇ ਕਹਿ ਆਖੇ।
ਮਹਾਰਾਜ ਕਹਿੰਦੇ ਤੇਰੀ ਪੁੱਤਰੀ ਦਾ ਨਾਮ ਸਭ ਤੋਂ ਪਹਿਲਾਂ ਲੈਣਗੇ ਦੁਨੀਆਂ ਦੇ ਲੋਕ।
ਨਾਮ ਮੁਰਾਰੀ ਪਾਖ ਪਾਛੇ।
ਔਰ ਮੇਰੇ ਪੁੱਤਰ ਦਾ ਨਾਮ ਮੁਰਾਰੀ ਬਾਅਦ ਵਿੱਚ ਕਿਹਾ ਕਰਨਗੇ।
ਨਰ ਪੂਜਹਗੇ ਮਥੋ ਮੁਰਾਰੀ।
ਇਸ ਕਰਕੇ ਦੁਨੀਆਂ ਦੇ ਲੋਕ ਮਥੋ ਮੁਰਾਰੀ ਕਰਕੇ ਇਹਨਾਂ ਦੋਹਾਂ ਦੀ ਪੂਜਾ ਕਰਨਗੇ।
ਚਿਤ ਚਿੰਤਾ ਦਿਓ ਸ਼ੋਕ ਵਿਸਾਰੀ।
ਇਸ ਕਰਕੇ ਮਹਾਰਾਜ ਕਹਿੰਦੇ ਚਿੱਤ ਦੀ ਚਿੰਤਾ ਨੂੰ, ਅੰਦਰ ਦੇ ਸ਼ੋਕ ਨੂੰ ਐ ਮਾਈ ਆਪਣੇ ਅੰਦਰੋਂ ਦੂਰ ਕਰ ਦੇ।
ਇਹ ਦੋਨੋਂ ਹੋਏ ਬੜ ਭਾਗੇ।
ਇਸ ਕਰਕੇ ਇਹ ਦੋਵੇਂ ਬੜਿਆਂ ਵੱਡਿਆਂ ਭਾਗਾਂ ਵਾਲੇ ਹਨ।
ਮੇਰੀ ਪ੍ਰੇਮ
ਕਾਲ ਪੁਰਖ ਵਾਹਿਗੁਰੂ ਦੀ ਸਤਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਪਾਗੇ ਗਏ ਨੇ, ਰਤੇ ਗਏ ਹਨ।
ਦੂਸ਼ਣ ਹੋਏ ਪੁਨਹ ਘਰ ਗਏ।
ਇਸ ਤਰ੍ਹਾਂ ਦੇ ਬਚਨ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਰਸਨਾ ਤੋਂ ਕਹਿੰਦੇ ਇਹ ਸ਼ੀਹੇ ਉਪਲ ਦੀ ਜੋ ਪਤਨੀ ਹੈ ਇਹਨੂੰ ਸ਼ਾਂਤੀ ਆਈ ਹੈ, ਧੀਰਜ ਆਇਆ ਹੈ, ਗੁਰੂ ਦੇ ਬਚਨਾਂ ਤੇ ਨਿਸ਼ਚਾ ਆਇਆ। ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਘਰ ਨੂੰ ਵਾਪਸ ਚਲੀ ਗਈ।
ਦੰਪਤ ਕੋ ਗੁਰ ਆਗਿਆ ਦੇ।
ਦੰਪਤ ਕਹਿੰਦੇ ਨੇ ਜੋੜੇ ਨੂੰ, ਪਤੀ ਪਤਨੀ ਨੂੰ ਬ੍ਰਿਜ ਭਾਸ਼ਾ ਕਹਿੰਦੇ ਦੰਪਤ। ਮਹਾਰਾਜ ਕਹਿੰਦੇ ਨੇ ਐ ਦੰਪਤ ਭਾਵ ਇਹਨਾਂ ਦੋਹਾਂ ਨੂੰ ਮਥੋ ਤੇ ਮੁਰਾਰੀ ਨੂੰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਸ ਵੇਲੇ ਇਹ ਹੁਕਮ ਦਿੱਤਾ।
ਮਥੋ ਮੁਰਾਰੀ ਅਬ ਤੁਮ ਜਾਵੋ।
ਮਹਾਰਾਜ ਕਹਿੰਦੇ ਐ ਮਥੋ ਮੁਰਾਰੀ ਜੀ ਤੁਸੀਂ ਹੁਣ ਆਪਣੇ ਘਰ ਵਿੱਚ ਚਲੇ ਜਾਵੋ।
ਸਤਨਾਮ ਉਪਦੇਸ਼ ਦ੍ਰਿੜਾਵੋ।
ਆਪ ਵੀ ਸੱਚੇ ਨਾਮ ਨੂੰ ਜਪੋ ਤੇ ਹੋਰਾਂ ਨੂੰ ਵੀ ਸਤਨਾਮ ਵਾਹਿ ਪਾਤਸ਼ਾਹ ਜੀਆਂ ਨੇ ਇਹ ਬਚਨ ਸਾਧ ਸੰਗਤ ਜੀ ਉਸ ਵੇਲੇ ਪ੍ਰਗਟ ਕੀਤੇ ਨੇ ਕਿ ਜਿਸ ਦਾ ਸੰਸਾਰ ਵਿੱਚ ਕੋਈ ਨਾ ਹੋਵੇ ਉਸਦਾ ਮਾਲਕ ਵਾਹਿਗੁਰੂ ਪ੍ਰਭੂ ਆਪ ਹੁੰਦਾ ਹੈ।
ਗੁਰਸਿੱਖੀ ਜਗ ਅਤਕ ਬਰਦਾਵੋ।
ਮਹਾਰਾਜ ਕਹਿੰਦੇ ਮਥੋ ਮਰਾਰੀ ਆਪਣੇ ਘਰ ਵਿੱਚ ਜਾਓ, ਦਸਾਂ ਨੌਹਾਂ ਦੀ ਸੱਚੀ ਸੁੱਚੀ ਕਿਰਤ ਕਮਾਈ ਕਰੋ, ਨਾਮ ਜਪੋ ਤੇ ਜਪਾਵੋ, ਸਿੱਖੀ ਮਾਰਗ ਦਾ ਪ੍ਰਚਾਰ ਕਰੋ।
ਨਿਜ ਗ੍ਰਹਿ ਵਸੋ ਸਦਾ ਸੁਖ ਪਾਵੋ।
ਔਰ ਆਪਣੇ ਘਰ ਵਿੱਚ ਜਾ ਕੇ ਵਸੋ ਤੇ ਸਦੀਵ ਹੀ ਸੁਖੀ ਰਹੋ।
ਕੁਝ ਤੋਂ ਮਿਲੈ ਸੋ ਭਾਉ ਜਲ ਤਰ।
ਇਸ ਤਰ੍ਹਾਂ ਮਹਾਰਾਜ ਕਹਿੰਦੇ ਸਾਡੀ ਪ੍ਰਾਪਤੀ ਕਰਕੇ ਸੰਸਾਰ ਤੋਂ ਪਾਰ ਹੋ ਜਾਓਗੇ।
ਕਹੋ ਕਹਿਬੋ ਇਸ ਤੇ ਕਿਆ ਪਰ।
ਮਹਾਰਾਜ ਕਹਿੰਦੇ ਹੁਣ ਇਸ ਤੋਂ ਪਰੇ ਭਾਈ ਤੁਹਾਨੂੰ ਕੀ ਬਖਸ਼ਿਸ਼ਾਂ ਦੇਈਏ।
ਭੁਗਤ ਮੁਕਤ ਨਾਵਤਨ ਤਿਸ ਦਇਕ।
ਇਸ ਤਰ੍ਹਾਂ ਮੁਕਤ ਅਤੇ ਭੁਗਤ ਤੇ ਨਵਾਂ ਸਰੀਰ ਦੇ ਕਰਕੇ
ਵਿਦਾ ਕਰਿਓ ਗਮਨਿਓ ਸੁਖ ਪੈ ਕੇ।
ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਮਥੋ ਮਰਾਰੀ ਨੂੰ ਵਿਦਾ ਕੀਤਾ ਹੈ। ਬੜਾ ਸੁਖ ਬੜੀਆਂ ਦਾਤਾਂ ਸਤਿਗੁਰਾਂ ਦੇ ਦਰੋਂ ਘਰੋਂ ਇਹਨਾਂ ਨੂੰ ਪ੍ਰਾਪਤ ਹੋਈਆਂ।
ਗ੍ਰਹਿ ਨਿਜ ਬਸ ਗੁਰ ਸੋ ਜਸ ਕਰੰਤ।
ਇਉਂ ਕਹਿੰਦੇ ਆਪਣੇ ਘਰ ਵਿੱਚ ਵਸ ਕੇ ਮਥੋ ਮਰਾਰੀ ਹੁਣ ਸੱਚੀ ਸੁੱਚੀ ਕਿਰਤ
ਸੁਖ ਸੌਂਪ ਪਵੰਤ।
ਇਉਂ ਕਹਿੰਦੇ ਅਭਿਲਾਸ਼ੀ ਕੋਈ ਸਤ ਸੰਗੀ ਮਥੋ ਮੁਰਾਰੀ ਨੂੰ ਘਰ ਵਿੱਚ ਆ ਕੇ ਮਿਲਦਾ ਹੈ ਨਾ, ਇਹਨਾਂ ਦੇ ਪਾਸੋਂ ਉਪਦੇਸ਼ ਲੈ ਕੇ ਉਹ ਵੀ ਸੁਖੀ ਹੋ ਜਾਂਦਾ ਹੈ।
ਕਰੇ ਗੁਰੂ ਇਹ ਦੀਨਾਂ ਕਾਮ।
ਇਉਂ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਸਤਿਗੁਰੂ ਸਮਰੱਥ ਨੇ ਇਉਂ ਬਖਸ਼ਿਸ਼ਾਂ ਦੇ ਦਾਤੇ ਨੇ, ਦੀਨਾਂ ਦੇ ਨਿਮਾਣਿਆਂ ਦੇ ਕਾਰਜ
ਦੀਨ ਦਇਆਲ ਕਹਿਣ
ਗੁਰੂ ਨੂੰ ਦੀਨ ਦਿਆਲੂ ਸੰਸਾਰ ਵਿੱਚ ਕਹਿੰਦੇ ਹਨ।
ਇਹ ਮਤ ਮੰਦ ਅਨੇਕ ਉਧਾਰੇ,
ਇਉਂ ਮੰਦੀ ਮਤ ਵਾਲਿਆਂ ਨੂੰ, ਇਉਂ ਕੋਹੜੀਆਂ ਤੇ ਰੋਗੀਆਂ ਨੂੰ, ਅਨੇਕਾਂ ਨੂੰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਨੇ ਤੰਦਰੁਸਤ ਕੀਤਾ ਹੈ ਔਰ ਐਸੇ ਅਨੇਕਾਂ ਦੁਖੀਆਂ ਦਾ ਭਲਾ ਕਰ ਦਿੱਤਾ।
ਜਗ ਮਹਿ ਪ੍ਰਗਟਿਓ ਜੈ ਜੈ ਕਰੇ।
ਇਸ ਕਰਕੇ ਸੰਸਾਰ ਜਗਤ ਅੰਦਰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਕਹਿੰਦੇ ਜੈ ਜੈਕਾਰ ਪ੍ਰਗਟ ਹੋਈ ਹੈ।
ਕਰੇ ਪ੍ਰੇਮ ਜੋ ਸੁਣਾ ਸੁਣਾਵੇ।
ਇਉਂ ਕਹਿੰਦੇ ਸਤਿਗੁਰਾਂ ਦੀ ਇਸ ਕਥਾ ਨੂੰ, ਸਤਿਗੁਰਾਂ ਦੀ ਉਸਤਤ ਨੂੰ, ਗੁਰੂ ਦੀ ਵਡਿਆਈ ਨੂੰ ਜਦੋਂ ਕੋਈ ਸ਼ਰਧਾ ਭਾਵਨਾ ਨਾਲ ਸੰਗਤ ਵਿੱਚ ਬੈਠ ਕੇ ਕਥਨ ਕਰੇਗਾ, ਸੰਗਤ ਪਦਾਰਥ ਧਰਮ ਉਸਨੂੰ ਇਹ ਚਾਰੇ ਪਦਾਰਥ ਸਤਿਗੁਰਾਂ ਦੇ ਦਰਬਾਰ ਵਿੱਚੋਂ ਸਹਿਜੀ ਪ੍ਰਾਪਤ ਹੋਣਗੇ। ਜੋ ਇਸ ਕਥਾ ਨੂੰ ਭਾਵਨਾ ਨਾਲ ਕਥਨ ਕਰੇਗਾ, ਸੰਗਤਾਂ ਵਿੱਚ ਬੈਠ ਕੇ ਸੁਣੇਗਾ, ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਗੁਰੂ ਦੇ ਦਰ ਤੋਂ ਉਸਨੂੰ ਇਹ ਚਾਰੇ ਪਦਾਰਥ ਸਹਿਜੀ ਪ੍ਰਾਪਤ ਹੋਣਗੇ। ਐਸੀ ਮਹਾਨ ਬਖਸ਼ਿਸ਼ ਸਤਿਗੁਰਾਂ ਦੀ ਇਸ ਵਡਿਆਈ ਵਿੱਚ, ਸਤਿਗੁਰਾਂ ਦੀ ਇਸ ਕਥਾ ਦੇ ਵਿੱਚ ਸੇਵਕ ਨੂੰ, ਜਗਿਆਸੂ ਨੂੰ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਦੀ ਇਹ ਮਹਾਨ ਰਚਨਾ ਸ਼੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਦੀ ਪਹਿਲੀ ਰਾਸ ਦਾ ਇਹ 60 ਨੰਬਰ ਅਧਿਆਏ ਸੰਪੂਰਨ ਹੋਇਆ, ਜਿਸ ਨੂੰ ਕ੍ਰਮ ਕ੍ਰਮ ਅਨੁਸਾਰ ਬੜੀ ਸ਼ਰਧਾ ਭਾਵਨਾ, ਬੜੇ ਅਦਬੋ ਸਤਿਕਾਰ ਨਾਲ ਆਪਾਂ ਸਰਵਣ ਕੀਤਾ ਹੈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਦਰੋਂ ਘਰੋਂ ਗੁਰੂ ਕੇ ਸੇਵਕ ਸਿੱਖਾਂ ਨੂੰ ਕਿਸ ਤਰ੍ਹਾਂ ਬਖਸ਼ਿਸ਼ਾਂ ਮਿਲਦੀਆਂ ਨੇ, ਗੁਰਸਿੱਖ ਦਾ ਕੈਸਾ ਜੀਵਨ, ਕੈਸਾ ਨਿਸ਼ਚਾ ਹੋਣਾ ਚਾਹੀਦਾ ਹੈ, ਇਸ ਨੂੰ ਬੜੇ ਪਿਆਰ ਨਾਲ, ਬੜੇ ਵਿਸਥਾਰ ਨਾਲ ਆਪਾਂ ਸਰਵਣ ਕੀਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ 'ਚ ਅਰਦਾਸ ਹੈ, ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ, ਮਥੋ ਮਰਾਰੀ ਵਰਗਾ ਨਿਸ਼ਚਾ, ਉਹਨਾਂ ਵਰਗਾ ਜੀਵਨ ਆਪ ਜੀਆਂ ਦੇ ਦਰੋਂ ਘਰੋਂ ਸਾਨੂੰ ਵੀ ਪ੍ਰਾਪਤ ਹੋਵੇ। ਸ਼ਰਧਾ ਭਾਵਨਾ ਦੀ ਸਤਿਗੁਰਾਂ ਦੇ ਪਵਿੱਤਰ ਜੀਵਨ ਨੂੰ ਵਿਚਾਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਸਾਹਿਬ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸਾਧ ਸੰਗਤ ਜੀ, ਹੋਈਆਂ ਭੁੱਲਾਂ ਦੀ ਖਿਮਾ ਦੇਣੀ, ਅੱਗੇ ਤੋਂ ਸਮਤ ਬਖਸ਼ਣੀ ਜੀ, ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਇਸ ਅਧਿਆਏ ਦੀਆਂ ਆਖਰੀ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਧਰੇ ਪ੍ਰੇਮ ਜੋ ਸੁਣੈ ਸੁਣਾਵੇ, ਚਾਰ ਪਦਾਰਥ ਗੁਰ ਤੇ ਪਾਵੇ।
ਵਾਹਿਗੁਰੂ ਜੀ ਕਾ ਖਾਲਸਾ, ਪਾਲ ਹੀ ਦਇਆਲ, ਪ੍ਰਾਨ ਨਾਥ ਅਨਾਥ ਸਖੇ, ਦੀਨ
ਦਰਨਵਾਰ,
ਹੇ ਸਮਰੱਥ ਅਗਮ ਪੂਰਨ, ਮੋਹੇ ਮਯਾ ਤਾਰ, ਅੰਧਕੂਪ ਮਹਾ ਭਯਾਨ, ਨਾਨਕ ਪਾਰ
ਉਤਾਰ,
ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ
ਦਇਆਲ,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ
ਨਿਹਾਲ,
ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ
ਨਿਹਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।